ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਹਰ ਆਰਾਦ ਨ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਹਰ ਜੀਉ ਨਾਮ ਪਰਿਓ ਰਾਮਦਾਸ, ਦੀਨ ਦਿਆਲ ਕਿਰਪਾਲ ਸੁਖ ਸਾਗਰ, ਸਰਬ ਕਟਹਾ ਭਰਪੂਰੀ ਰੇ, ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣੇ ਅਧੂਰੀ ਰੇ। ਹਰ ਬੇਅੰਤ ਹਉ ਮਿਤ ਕਰ ਵਰਨੋ, ਕਿਆ ਜਾਨਾ ਹੋਏ ਕੈਸੋ ਰੇ, ਕਰੋ ਬੇਨਤੀ ਸਤਿਗੁਰ ਆਪਣੇ, ਮੈਂ ਮੂਰਖ ਦੇਹੁ ਉਪਦੇਸੋ ਰੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨ ਪਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨ ਪਰਿਆ ਰੇ। ਸਤਨਾਮ ਸ੍ਰੀ ਵਾਹਿਗੁਰੂ ਜੀ। ਉਦਕ ਸਮੁੰਦ ਸਲਲ ਕੀ ਸਾਖਿਆ, ਨਦੀ ਤਰੰਗ ਸਮਾਵਹਿਗੇ, ਸੁਨਹਿ ਸੁਨ ਮਿਲਿਆ ਸਮਦਰਸੀ, ਪਵਨ ਰੂਪ ਹੋਏ ਜਾਵਹਿਗੇ, ਬਹੁਰ ਹਮ ਕਾਹੇ ਆਵਹਿਗੇ, ਆਵਣ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁਝ ਸਮਾਵਹਿਗੇ। ਰਹਾਉ ਜਬ ਚੂਕੈ ਪੰਚ ਧਾਤ ਕੀ ਰਚਨਾ, ਐਸੇ ਭਰਮ ਚੁਕਾਵੈਗੇ, ਦਰਸ਼ਨ ਛੋੜ ਭਏ ਸਮਦਰਸੀ, ਏਕੋ ਨਾਮ ਧਿਆਵਹਿਗੇ, ਜਿਤ ਹਮ ਲਾਏ ਤਿਤ ਹੀ ਲਾਗੇ, ਤੈਸੇ ਕਰਮ ਕਮਾਵੈਗੇ, ਹਰ ਜੀ ਕਿਰਪਾ ਕਰੇ ਜੋ ਆਪਣੀ, ਤਉ ਗੁਰ ਕੈ ਸ਼ਬਦ ਸਮਾਵਹਿਗੇ, ਜੀਵਤ ਮਰੋ ਮਰੋ ਫੁਨ ਜੀਵਹੁ, पुनरप जन्म न होए। कहो कबीर जो नाम समाने सुन रहे लेव सोई। जीवत मरो मरो पुन जीव पुनरप जन्म न होए। कहो कबीर जो नाम समाने सुन रहे लेव सोई। वाहिगुरु जी का खालसा वाहिगुरु जी की फतेह। उदक समुंद सलल की साखिया नदी तरंग समावेंगे। सुनह सुन मिलया समदर्शी पवन रूप होए जावेंगे। भगत कबीर साहब का पावन शब्द राग मारू विच धन गुरु ग्रंथ साहब महाराज के पावन अंग 1103 ते 1104 अंग उपर शब्द सुभायमान है। निरंकार परमात्मा विच रब दे प्यारियां दी लीनता किवें हो जांदी। परमेश्वर दे प्यारे परमात्मा विच किवें अपेद ने भगत कबीर साहब वर्णन करदे। ये जिन्नियां पंक्तियां ने भगत कबीर साहब दे इस शब्द दियां, चार पदियां दा शब्द है, दो दो पंक्तियां दो दो तुकां दा एक पदा है। अठ पंक्तियां हो गईयां, दो पंक्तियां रहाओ दियां ने, दस तुकां हन कुल। दस पंक्तियां दा ये शब्द है। हर तुक दे अखीर विच एक शब्द आउंदा, नदी तरंग समावें गे, गगे नू लावां गे। आम तौर ते पंजाबी भाषा च ये जिहड़ा शब्द है इहनू भविखत वाक कहा जाता, फ्यूचर आने वाले समय में जिहड़ा काम होना, करांगे आवांगे जावांगे, आने वाले समय च जिहड़ा बचन सच होना। इत्थे ये शब्द की चाल है, ध्यान रखना। शब्द जिहड़ा वो भगत कबीर साहब प्रेजेंट वर्तमान समय का ही जिक्र कर रहे, जिमें ताव प्रसाद सवैये आप पढ़ते, ताव प्रसाद सवैये पढ़ते होना, नितनेम करते जे जदों करया करो नितनेम जरूर। सिख जिहड़ा इहनू बाणी तो कोई छोट नहीं जे, नितनेम तो कोई छोट नहीं जे, जिहड़ा अपने आप नू सिख समझदा है। सवैयां विच वी तुहानू इहो जे बचन पढ़न वास्ते मिलणगे, जिमें शुद्ध सपा दुरंत दुबा सो साज सना दुरजान दलेंगे। कोट इशनान गजाद कदान अनेक सो अंबर साज बरेंगे। ब्रह्म महेश्वर बिशन सच्ची पत अंत फसे जम फास परेंगे। इदां दे वचन सवैयां विच वी तुहानू पढ़न वास्ते मिलणगे। विचों विचों पंक्तियां सांझियां कीतियां तां कि सारियां नू पता लग जाए वो वर्तमान समय च उहदे अर्थ करने। इसे तरह गुरु ग्रंथ साहब दे विच वी बहुत शब्द आउंदे, व्याकरणक ढंग दे नाल वी कई गल्लां गुरु ग्रंथ साहब दी पावन बाणी च आउंदियां। उदक समुंद सलल की साखिया, उदक वी पाणी नूं कहिंदे आ ते सलल वी पाणी नूं कहिंदे आ। थोड़े जे शब्द दे अर्थ जिहड़े आ बरीकी जी वाले कठन ने थोड़े जे। उदक समुंद सलल की साखिया, उदक का अर्थ भी पानी है तो सलल का अर्थ भी पानी है। जदों उदक शब्द वरत्या, उदक अर्थ पानी, उहदे नाल समुंदर शब्द वरत्या। जदों सलल शब्द वरत्या, सलल का अर्थ भी पानी, उहदे नाल नदी शब्द वरत्या, नदी नहर, गल एको ही है दोवां दी। उदक समुंद सलल की साखिया, जिमें समुंदर दियां लहरां, समुंदर दे विच पानी है, समुंदर चों लहरां उठदियां परत के समुंदर विच ही समा जांदियां। नदी पानी करके ही आ, पानी नदी विच आ ते आपां कहिंदे इह नदी है। भगत कबीर साहब कहिंदे जिवें समुंदर विचों लहरां उठदियां परत के समुंदर विच ही समा जांदियां। कदे समुंदर दे किनारे आपां खड़े होईए, समुंदर दे विचों बड़ी तेज कई वारी लहरां आउंदियां, फिर पछां मुड़ जांदियां, फिर आ गईयां, फिर मुड़ गईयां, उसे दा नां ही समुंदर है। पानी समुंदर दे विच आ, लहरां समुंदर चों उठियां समुंदर विच समा गईयां। नदी है कोई दरिया आ, उहदे चों लहरां उठदियां ने कंढियां वाले पासे नूं आउंदियां, परत के फिर ਦਰਿਆ ਦੇ ਵਿੱਚ ਨਦੀ ਦੇ ਵਿੱਚ ਹੀ ਚਲੇ ਜਾਂਦੀਆਂ। ਭਗਤ ਕਬੀਰ ਸਾਹਿਬ ਕਹਿੰਦੇ ਇਸੇ ਤਰ੍ਹਾਂ ਅਸੀਂ ਪਰਮਾਤਮਾ ਤੋਂ ਪੈਦਾ ਹੋਏ ਹਾਂ, ਅਸੀਂ ਪਰਮੇਸ਼ੁਰ ਤੋਂ ਪੈਦਾ ਹੋਏ, ਨਿਰੰਕਾਰ ਵਾਹਿਗੁਰੂ ਤੋਂ, ਅਤੇ ਪਰਮਾਤਮਾ ਵਿੱਚ ਹੀ ਸਮਾ ਜਾਣਾ ਸਾਡਾ ਮਕਸਦ ਆ। ਹਰ ਚੀਜ਼ ਦੁਨੀਆ ਦੀ, ਇੱਕ ਦਲੀਲ ਦੇ ਦਿੰਦਾ, ਹਰ ਦੁਨੀਆ ਦੀ ਚੀਜ਼ ਜਿਸ ਤੋਂ ਪੈਦਾ ਹੋਈ ਆ ਉਧਰਲੇ ਪਾਸੇ ਨੂੰ ਜਾਂਦੀ ਹੈ। ਆਪਾਂ ਤਾਂ ਜਾਨਦਾਰ, ਆਪਾਂ ਤਾਂ ਇਨਸਾਨ ਹਾਂ, 84 ਲੱਖ ਜੂਨਾਂ ਦਾ ਮੁਖੀ ਇਨਸਾਨ ਨੂੰ ਆਖਿਆ ਗਿਆ, ਸਾਨੂੰ ਤਾਂ ਇਹ ਗੱਲ ਬੜੀ ਜਲਦੀ ਸਮਝ ਪੈ ਜਾਣੀ ਚਾਹੀਦੀ ਹੈ, ਜਿਹੜੀਆਂ ਜਾਨਦਾਰ ਚੀਜ਼ਾਂ ਨਹੀਂ ਵੀ ਆ, 5 ਤੱਤ ਨੇ, ਉਹਨਾਂ ਨੂੰ ਪਤਾ ਆਪਣੇ ਅਸਲੇ ਦਾ, ਅਸੀਂ ਕਿੱਧਰ ਨੂੰ ਜਾਣਾ ਹੈ। ਉਦਕ ਸਮੁੰਦ ਸਲਲ ਕੀ ਸਾਖਿਆ, ਨਦੀ ਤਰੰਗ ਸਮਾਵੇਂਗੇ, ਨਦੀ ਦੀਆਂ ਤਰੰਗਾਂ ਨਦੀ 'ਚ ਸਮਾ ਗਈਆਂ, ਅਸੀਂ ਪਰਮਾਤਮਾ 'ਚ ਸਮਾ ਜਾਣਾ, ਲੀਨ ਹੋ ਜਾਣਾ ਸੁਰਤ ਕਰਕੇ, ਆਤਮਾ ਕਰਕੇ ਸਾਡਾ ਮਕਸਦ ਆ, ਪ੍ਰਯੋਜਨ ਆ। ਪਾਣੀ ਡੋਲਿਆ ਕਿਸੇ ਜਗ੍ਹਾ 'ਤੇ, ਪਾਣੀ ਡੁੱਲ ਗਿਆ, ਕਿੱਧਰ ਨੂੰ ਜਾਂਦਾ ਹੈ? ਹਮੇਸ਼ਾ ਜਿਹੜਾ ਪਾਣੀ ਜਿੰਨਾ ਮਰਜ਼ੀ ਉੱਪਰ ਚੜ੍ਹਾਈ ਜਾਓ ਤੁਸੀਂ, ਉਹਨੂੰ ਪਾਈਪ ਲਾ ਕੇ ਜਿਹੜਾ ਪਾਣੀ ਹੈ, 100-100 ਮੰਜ਼ਲੀਆਂ ਦੁਨੀਆ 'ਚ ਬਿਲਡਿੰਗਾਂ ਨੇ, ਆਏਗਾ ਨੀਚੇ ਵਾਲੇ ਪਾਸੇ ਨੂੰ। ਪਾਣੀ ਨੂੰ ਉੱਪਰ ਚੜ੍ਹਾਓ, ਕਿਤਨਾ ਯਤਨ ਕਰੀਏ ਪਾਣੀ ਨੂੰ ਉੱਪਰ ਚੜ੍ਹਾਉਣ ਦਾ, ਜਦੋਂ ਵੀ ਉਹਨੂੰ ਸਮਾਂ ਮਿਲੇਗਾ, ਵੇਲ ਮਿਲੇਗਾ, ਟਾਈਮ ਮਿਲੇਗਾ, ਜਦੋਂ ਉਹਨੂੰ ਮੌਕਾ ਮਿਲਿਆ, ਕਿੱਧਰ ਨੂੰ ਜਾਣਾ ਉਹਨੇ? ਨੀਵੇਂ ਪਾਸੇ ਨੂੰ। ਕਿੱਧਰ ਨੂੰ ਜਾਂਦਾ ਉਹ? ਨੀਵੀਂ ਕਿਹੜੀ ਚੀਜ਼ ਹੈ? ਸਮੁੰਦਰ। ਭਾਵੇਂ 100 ਮੰਜ਼ਲੀ ਬਿਲਡਿੰਗ ਦੇ ਉੱਤੇ ਵੀ ਹੋਵੇ, ਦਰਿਆ ਵੱਲ ਨੂੰ, ਮਾਫ਼ ਕਰਨਾ, ਸਮੁੰਦਰ ਵੱਲ ਨੂੰ ਹੀ ਜਾਏਗਾ। ਸਮੁੰਦਰ ਦਾ ਤਲ ਆ ਜਿਹੜਾ, ਇਹਦੇ ਤੋਂ ਆਮ ਦੁਨੀਆ ਦੀ ਉਚਾਈ ਨਾਪੀ ਜਾਂਦੀ ਹੈ। ਇੱਥੇ ਤੁਹਾਡੇ ਦੇਸ਼ ਦਾ ਨਹੀਂ ਮੈਨੂੰ ਪਤਾ, ਇੰਡੀਆ ਦੇ ਵਿੱਚ ਕਦੇ ਟ੍ਰੇਨ ਦੇ ਉੱਤੇ ਸਫ਼ਰ ਕਰੀਏ ਨਾ, ਟ੍ਰੇਨ 'ਤੇ ਜਿਹੜੇ ਵੀ ਸਟੇਸ਼ਨ ਦੇ ਉੱਤੇ ਜਾ ਕੇ ਗੱਡੀ ਰੁਕੇਗੀ, ਟ੍ਰੇਨ, ਜਿਹੜੇ ਸਟੇਸ਼ਨ 'ਤੇ ਰੇਲ ਰੁਕੇਗੀ ਜਾ ਕੇ, ਉੱਥੇ ਵੱਡੇ ਵੱਡੇ ਬੋਰਡ ਲੱਗੇ ਹੋਏ ਆ, ਇਹ ਆਹ ਸ਼ਹਿਰ ਆ, ਜਿਵੇਂ ਲੁਧਿਆਣਾ, ਉੱਥੇ ਪੰਜਾਬੀ 'ਚ, ਹਿੰਦੀ 'ਚ, ਇੰਗਲਿਸ਼ 'ਚ ਲੁਧਿਆਣਾ ਜੰਕਸ਼ਨ ਲਿਖਿਆ। ਕਿਸੇ ਵੀ ਸ਼ਹਿਰ ਜਾਓਗੇ, ਦਿੱਲੀ, ਕਾਨਪੁਰ, ਅਹਿਮਦਾਬਾਦ, ਕਿਤੇ ਚਲੇ ਜਾਓ, ਜਿਹੜੇ ਬੋਰਡ ਦੇ ਉੱਤੇ ਉਸ ਸ਼ਹਿਰ ਦਾ ਨਾਂ ਲਿਖਿਆ ਆ ਵੀ ਇਹ ਆਹ ਸ਼ਹਿਰ ਆ, ਉੱਥੇ ਨਾਲ ਛੋਟਾ ਜਿਹਾ ਕਰਕੇ ਲਿਖਿਆ ਹੋਇਆ, ਇਸ ਸ਼ਹਿਰ ਦੀ ਸਮੁੰਦਰ ਤਲ ਤੋਂ ਉਚਾਈ ਇੰਨੀ ਆ, ਲਿਖੀ ਹੋਈ ਆ। ਕਿਸੇ ਹਿੱਲ ਸਟੇਸ਼ਨ ਦੇ ਉੱਤੇ ਚਲੇ ਜਾਓਗੇ ਇੰਡੀਆ 'ਚ, ਸ਼ਿਮਲੇ ਚਲੇ ਜਾਓ, ਡਲਹੌਜੀ ਚਲੇ ਜਾਓ, ਕਿਸੇ ਐਸੀ ਜਗ੍ਹਾ ਦੇ ਉੱਤੇ ਚਲੇ ਜਾਓਗੇ, ਥਾਂ ਥਾਂ 'ਤੇ ਜਿਹੜੀਆਂ ਮਸ਼ਹੂਰ ਜਗ੍ਹਾ ਆ, ਸ਼ਹਿਰ ਦੇ ਜਿਹੜੇ ਮੇਨ ਅਸਥਾਨ ਆ, ਕੋਈ ਮਾਲ ਰੋਡ ਹੋਏ, ਕੋਈ ਹੋਰ ਰੋਡ ਹੋਏ, ਉੱਥੇ ਵੱਡਾ ਬੋਰਡ ਲੱਗਾ ਹੋਏਗਾ, ਉੱਥੇ ਲਿਖਿਆ ਹੋਏਗਾ ਇਹਦੀ ਸਮੁੰਦਰ ਤਲ ਤੋਂ ਇੰਨੀ ਉਚਾਈ ਹੈ, ਇੰਨਾ ਉੱਚਾ ਹੋਇਆ ਸਮੁੰਦਰ ਤਲ ਤੋਂ ਸ਼ਹਿਰ ਹੈ। ਤਾਂ ਖੈਰ, ਇਹ ਗੱਲਾਂ ਆਪਾਂ ਜਾਣਦੇ ਹਾਂ ਸਾਰੇ। ਸਮੁੰਦਰ ਨੀਵੀਂ ਜਗ੍ਹਾ 'ਤੇ ਆ, ਸਮੁੰਦਰ ਨੂੰ ਨੀਵਾਂ ਮੰਨਿਆ ਗਿਆ। ਪਾਣੀ ਆ ਜਿਹੜਾ, ਜਦੋਂ ਵੀ ਕਿਤੇ ਡੁੱਲਦਾ ਨੀਵੇਂ ਪਾਸੇ ਨੂੰ ਜਾਂਦਾ। ਕਿਉਂ ਜਾਂਦਾ? ਸਮੁੰਦਰ ਵਾਲੇ ਪਾਸੇ, ਆਪਣੇ ਅਸਲੇ ਵਾਲੇ ਪਾਸੇ ਨੂੰ, ਸਾਗਰ ਵਾਲੇ ਪਾਸੇ ਨੂੰ ਜਾਣਾ ਚਾਹੁੰਦਾ। ਆਗਿਆ ਕਿਸ ਦਾ ਅਸਲਾ ਆ? ਜਦੋਂ ਵੀ ਅੱਗ ਬਾਲੋਗੇ, ਕਿਸੇ ਟੋਆ ਪੁੱਟ ਕੇ ਭਾਵੇਂ ਅੱਗ ਬਾਲ ਲਓ, ਉੱਪਰ ਨੂੰ ਉੱਠੇਗੀ। ਜਦੋਂ ਭਾਂਬੜ ਉੱਠਣਗੇ ਉਹਦੇ, ਨੀਚੇ ਨੂੰ, ਇੱਧਰ ਉੱਧਰ ਨੂੰ ਨਹੀਂ ਜਾਣਗੇ, ਉੱਪਰ ਨੂੰ ਜਾਏਗੀ। ਕਿਉਂ? ਸੂਰਜ ਵਾਲੇ ਪਾਸੇ ਨੂੰ ਜਾਂਦੀ, ਸੂਰਜ ਦਾ ਅਸਲਾ ਆ। ਪਾਣੀ ਨੀਵੇਂ ਪਾਸੇ ਨੂੰ ਜਾਏਗਾ, ਸਮੁੰਦਰ ਹੈ, ਸਮੁੰਦਰ ਵੱਲ ਨੂੰ ਜਾਂਦਾ, ਮੈਂ ਉਹਦੇ 'ਚ ਲੀਨ ਹੋ ਜਾਵਾਂ। ਨਦੀਆਂ, ਨਾਲੇ, ਦਰਿਆ ਵਹਿੰਦੇ ਵਹਿੰਦੇ ਉਹਨਾਂ ਦਾ ਮਕਸਦ ਸਮੁੰਦਰ ਤੱਕ ਜਾਣਾ ਹੈ, ਇਹ ਵੱਖਰੀ ਬਾਤ ਹੈ। ਬਹੁਤ ਨਦੀਆਂ ਐਸੀਆਂ ਹੁੰਦੀਆਂ, ਬਹੁਤ ਦਰਿਆ ਐਸੇ ਹੁੰਦੇ ਆ ਜਿਹੜੇ ਰਾਹ ਵਿੱਚ ਮਾਰੂ ਥਲ 'ਚ ਹੀ ਸੁੱਕ ਜਾਂਦੇ, ਸਮੁੰਦਰ ਤੱਕ ਨਹੀਂ ਜਾ ਸਕਦੇ, ਰਾਹ 'ਚ ਮੁੱਕ ਜਾਂਦੇ ਆ, ਸੁੱਕ ਜਾਂਦੇ। ਬਹੁਤ ਨਦੀਆਂ ਆਪਾਂ ਦੇਖਦੇ ਹਾਂ, ਬੜੀਆਂ ਨਹਿਰਾਂ ਆਪਾਂ ਦੇਖਦੇ ਹਾਂ, ਛੋਟੇ ਛੋਟੇ ਸੂਏ ਉਹਨਾਂ 'ਚੋਂ ਨਿਕਲ ਗਏ, ਗਾਂ ਜਾਂਦੇ ਆ, ਖੁਦ ਨਹਿਰ ਇੱਕ ਸੂਆ ਬਣ ਗਈ, ਰਾਹ 'ਚ ਹੀ ਮੁੱਕ ਗਈ। ਸਮੁੰਦਰ ਤੱਕ ਉਹਦਾ ਮਕਸਦ ਜਾਣਦਾ ਨਹੀਂ ਜਾ ਸਕੇ। ਕਈ ਰਸਤੇ 'ਚ ਮਾਰੂ ਥਲ 'ਚ ਸੁੱਕ ਜਾਂਦੀਆਂ ਨਦੀਆਂ, ਨਹੀਂ ਸਮੁੰਦਰ ਤੱਕ ਪਹੁੰਚ ਸਕਦੀ। ਪਰ ਮਕਸਦ ਜਿਹੜਾ ਉਹਨਾਂ ਨਦੀਆਂ ਦਾ, ਦਰਿਆਵਾਂ ਦਾ ਆ, ਉਹ ਹੈ ਸਾਗਰ ਤੱਕ ਜਾਣਾ, ਸਮੁੰਦਰ ਤੱਕ ਜਾਣਾ। ਤਾਂ ਖੈਰ, ਜਿਹੜੀ ਅੱਗ ਹੈ ਉੱਪਰ ਨੂੰ ਉੱਠੇਗੀ, ਸੂਰਜ ਉਹਦਾ ਅਸਲ ਉੱਧਰਲੇ ਪਾਸੇ ਨੂੰ ਜਾਂਦੀ ਹੈ। ਭਗਤ ਕਬੀਰ ਸਾਹਿਬ, ਇਹ ਦਲੀਲ ਮੈਂ ਇਸ ਕਰਕੇ ਦੇ ਰਿਹਾ, ਭਗਤ ਕਬੀਰ ਸਾਹਿਬ ਕਹਿੰਦੇ ਪਰਮਾਤਮਾ ਤੋਂ ਆਤਮਾ ਪੈਦਾ ਹੋਈ ਹੈ, ਆਤਮਾ ਪਰਮਾਤਮਾ ਦੀ ਅੰਸ਼ ਹੈ। ਗੁਰੂ ਗ੍ਰੰਥ ਸਾਹਿਬ 'ਚ ਬਹੁਤ ਥਾਵਾਂ 'ਤੇ ਦੱਸਿਆ ਹੈ, ਕਹੋ ਕਬੀਰ ਏ ਰਾਮ ਕੀ ਅੰਸ਼, ਕੌਣ? ਆਤਮਾ, ਪਰਮਾਤਮਾ ਦੀ ਅੰਸ਼ ਹੈ, ਨਿਰੰਕਾਰ ਪਰਮੇਸ਼ਰ ਤੋਂ ਪੈਦਾ ਹੋਈ ਹੈ। ਜਿਵੇਂ ਸਾਰੇ ਦਾ ਸਾਰਾ ਜਿਹੜਾ ਸਮੁੰਦਰ ਆ, ਉਹਨੂੰ ਸੈਂਟੀਫਿਕ ਢੰਗ ਦੇ ਨਾਲ ਚੈੱਕ ਕਰਨਾ ਹੋਵੇ ਸਮੁੰਦਰ ਦਰਿਆ ਨਦੀ ਦੇ ਪਾਣੀ ਨੂੰ, ਉਹਦਾ ਅਸਲਾ ਹੈ ਹਾਈਡਰੋਜਨ। ਪਾਣੀ ਦੀਆਂ ਦੋ ਬੂੰਦਾਂ ਨੇ, ਗਲਾਸ 'ਚ ਪਾਣੀ ਪਾਇਆ ਤੁਸੀਂ, ਕੌਲੀ 'ਚ ਪਾਣੀ ਪਾਇਆ, ਚੈੱਕ ਕਰਕੇ ਵੇਖ ਲੈਣਾ, ਹਾਈਡਰੋਜਨ ਹੀ ਨਿਕਲੇਗਾ। ਆਤਮਾ ਛੋਟੀਆਂ ਬੂੰਦਾਂ ਨੇ, ਪਰਮਾਤਮਾ ਸਾਗਰ ਹੈ, ਦੋਵਾਂ ਦਾ ਅਸਲਾ ਇੱਕ, ਆਤਮਾ ਪਰਮਾਤਮਾ ਇੱਕ ਨੇ। ਆਤਮਾ ਪਰਮਾਤਮਾ ਦੀ ਜੋਤ ਹੈ, ਉਹਦੀ ਅੰਸ਼ ਹੈ ਪਰਮੇਸ਼ਰ ਦੀ। ਕਹੋ ਕਬੀਰੇ ਰਾਮ ਕੀ ਅੰਸ਼, ਬੜਿਆਂ ਜਨਮਾਂ ਤੋਂ ਭਟਕ ਰਹੀ ਹੈ, ਪਰਮਾਤਮਾ ਵਿੱਚ ਮਿਲਣਾ ਚਾਹੁੰਦੀ ਹੈ, ਨਿਰੰਕਾਰ ਪਰਮੇਸ਼ਰ ਵਿੱਚ ਲੀਨ ਹੋਣਾ ਚਾਹੁੰਦੀ ਹੈ। ਜਨਮਾਂ ਜਨਮਾਤਰਾਂ ਦੀ ਮਨ ਹਿਰਦੇ ਨੂੰ ਇਤਨੀ ਮੈਲ ਲੱਗ ਗਈ ਆ, ਪਤਾ ਨਹੀਂ ਕਿੰਨੇ ਜਨਮ ਭਟਕਦਿਆਂ ਗੁਜ਼ਰ ਗਏ। ਐਸ ਮਾਨਸ ਜਨਮ ਵਿੱਚ ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਭਗਤ ਕਬੀਰ ਸਾਹਿਬ ਕਹਿੰਦੇ ਭੈਰੋਂ ਰਾਗ 'ਚ, ਇਹ ਤੇਰਾ ਅਵਸਰ, ਅਵਸਰ ਸਮੇਂ ਨੂੰ ਕਹਿੰਦੇ ਆ, ਇਹੋ ਮਾਨਸ ਜਨਮ ਦਾ ਹੀ ਤੇਰਾ ਸਮਾਂ ਆ, ਇਹ ਤੇਰੀ ਬਾਰ, ਇਹੋ ਹੀ ਤੇਰੀ ਵਾਰੀ ਆ, ਜਦੋਂ ਤੂੰ ਪਰਮਾਤਮਾ ਵਿੱਚ ਲੀਨ ਹੋ ਸਕਦਾ, ਜਦੋਂ ਤੂੰ ਪਰਮੇਸ਼ਰ ਵਿੱਚ ਅਭੇਦ ਹੋ ਸਕਦਾ। ਭਗਤ ਕਬੀਰ ਸਾਹਿਬ ਕਹਿੰਦੇ ਉਦਕ ਸਮੁੰਦ ਸਲਲ ਕੀ ਸਾਖਿਆ, ਨਦੀ ਤਰੰਗ ਸਮਾਵੇਂਗੇ। ਜਿਵੇਂ ਸਮੁੰਦਰ ਦੀਆਂ ਲਹਿਰਾਂ ਸਮੁੰਦਰ ਵਿੱਚੋਂ ਪੈਦਾ ਹੁੰਦੀਆਂ, ਕਿਸੇ ਨਦੀ ਦਰਿਆ ਦੀਆਂ ਲਹਿਰਾਂ ਕੰਢਿਆਂ ਵੱਲ ਨੂੰ ਆਉਂਦੀਆਂ, ਪਰਤ ਕੇ ਉਹਨਾਂ ਵਿੱਚ ਹੀ ਸਮਾ ਜਾਂਦੀਆਂ, ਤੂੰ ਪਰਮਾਤਮਾ ਤੋਂ ਪੈਦਾ ਹੋਇਆ, ਪਰਮਾਤਮਾ ਵਿੱਚ ਹੀ ਸਮਾ ਜਾਣਾ, ਪਰਮੇਸ਼ਰ ਨਿਰੰਕਾਰ ਵਾਹਿਗੁਰੂ ਵਿੱਚ ਹੀ ਆਤਮਾ ਕਰਕੇ ਲੀਨ ਹੋ ਜਾਣਾ ਤੇਰੀ ਜ਼ਿੰਦਗੀ ਦਾ ਪ੍ਰਯੋਜਨ ਹੈ, ਤੇਰੇ ਜੀਵਨ ਦਾ ਮਕਸਦ ਹੈ। ਫਿਰ ਭਗਤ ਕਬੀਰ ਸਾਹਿਬ ਕਹਿੰਦੇ ਨੇ ਸੁਣੈ ਸੁਣ ਮਿਲਿਆ ਸਮੁੰਦਰ ਸੀ, ਪਵਨ ਰੂਪ ਹੋਏ ਜਾਵੇਂਗੇ। ਇੱਕ ਦਰਿਆ ਦੀ ਗੱਲ ਆਖੀ, ਫਿਰ ਨਦੀ ਦੀ ਗੱਲ ਆਖੀ, ਇੰਨੀਆਂ ਦਲੀਲਾਂ ਗੁਰੂ ਗ੍ਰੰਥ ਸਾਹਿਬ 'ਚ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤੀਆਂ, ਪਰ ਸਜਣੋ ਕਿਤੇ ਬੰਦਾ ਆਖੇ ਲੱਗੇ ਤੇ ਤਾਂ ਇੱਕ ਹੀ ਪੰਗਤੀ ਕਿਤੇ ਖਾਨੇ 'ਚ ਪੈ ਗਈ, ਵਸ ਜਾਣੀ ਦਿਲ 'ਚ, ਪਾਰ ਹੋ ਜਾਣਾ ਬੇੜਾ। ਸਮੁੰਦਰ ਦੀ ਗੱਲ ਆਈ, ਇੱਕ ਗੱਲ ਨੂੰ ਸਮਝਾਉਣ ਲਈ, ਅੱਜ ਇੱਥੇ ਰੱਖਿਓ, ਗੱਲ ਇੱਕੋ ਹੀ ਸਮਝਾਉਣੀ ਆ, ਦਲੀਲਾਂ ਵੱਖ ਵੱਖ ਦੇ ਕੇ ਕਿਸੇ ਨਾ ਕਿਸੇ ਢੰਗ ਨਾਲ ਤੇਰੇ ਖਾਨੇ ਗੱਲ ਵੜ ਜਾਏ, ਪੈ ਜੇ ਕਿਤੇ ਤੇਰੇ। ਹੁਣ ਹਵਾ ਦੀ ਦਲੀਲ ਦਿੰਦੇ ਆ, ਪਵਨ ਰੂਪ ਹੋਏ ਜਾਵੇਂਗੇ, ਪਵਨ ਹਵਾ, ਇੱਧਰੋਂ ਹਵਾ ਆਈ, ਦੂਸਰੇ ਪਾਸਿਓਂ ਹਵਾ ਆਈ, ਇੱਕ ਹੋ ਗਈ। ਭਗਤ ਕਬੀਰ ਸਾਹਿਬ ਕਹਿੰਦੇ ਸੁਣੈ ਸੁਣ ਮਿਲਿਆ ਸਮੁੰਦਰ ਸੀ, ਸੁਣੈ ਸੁਣ, ਸੁਣ ਕਹਿੰਦੇ ਅਫੁਰ ਅਵਸਥਾ, ਅਫੁਰ ਜਿੱਥੇ ਕੋਈ ਫੁਰਨਾ ਨਾ ਉੱਠੇ, ਐ ਸ਼ਾਂਤ, ਐ ਸਹਿਜ, ਐ ਟਕਾ। ਹੁਣ ਮੈਂ ਕਥਾ ਕਰ ਰਿਹਾ, ਕਥਾ ਹੀ ਹੋਣੀ ਚਾਹੀਦੀ ਨਾ ਇਕੱਲੀ, ਹੁਣ ਤੁਹਾਨੂੰ ਤਾਂ ਨਹੀਂ ਨਾ ਪਤਾ ਵੀ ਕੋਈ ਹੋਰ ਵੀ ਇਹਦੇ ਅੰਦਰ ਫੁਰਨੇ ਉੱਠਦੇ ਹੋਣਗੇ ਕਿ ਨਹੀਂ। ਹੋ ਸਕਦਾ ਜ਼ਬਾਨ ਮੇਰੀ ਕਥਾ ਕਰ ਰਹੀ ਹੋਵੇ, ਅੱਖਾਂ ਨਾਲ ਤੁਹਾਨੂੰ ਤੱਕ ਰਿਹਾ ਹੋਵਾਂ, ਜ਼ਰੂਰੀ ਨਹੀਂ ਹੈ ਮਨ ਸੁਰਤ ਵੀ ਇੱਥੇ ਹੀ ਹੋਵੇ। ਅਤੇ ਜਿਤਨੇ ਤੁਸੀਂ ਬੈਠੇ ਹੋ ਕੰਨਾਂ ਨਾਲ ਕਥਾ ਸੁਣ ਰਹੇ ਹੋਵੋਗੇ, ਜ਼ਰੂਰੀ ਨਹੀਂ ਹੈ ਸੁਰਤ ਕਰਕੇ। ਅਫੁਰ ਅਵਸਥਾ ਇਹਨੂੰ ਕਹਿੰਦੇ ਆ, ਜਿੱਥੇ ਹੋਰ ਕੋਈ ਫੁਰਨਾ ਨਹੀਂ ਉੱਠਦਾ। ਪ੍ਰਵਾਨ ਕਦੋਂ ਆ? ਦਾਸ ਦੇ ਕੀਤੇ ਹੋਏ ਕਥਾ ਦੇ ਬੋਲ ਕਦੋਂ ਗੁਰੂ ਨੇ ਪ੍ਰਵਾਨ ਕਰ ਲੈਣੇ ਆ? ਜਦੋਂ ਸਿਰਫ ਕਥਾ ਹੋ ਰਹੀ ਆ ਮੇਰੇ ਅੰਦਰੋਂ, ਦਿਲ 'ਚੋਂ, ਕੋਈ ਹੋਰ ਅਵਸਥਾ ਨਹੀਂ, ਅਫੁਰ ਅਵਸਥਾ, ਕੋਈ ਫੁਰਨਾ ਨਹੀਂ ਉੱਠਦਾ, ਹੋਰ ਸਿਰਫ ਕਥਾ, ਓਨਲੀ ਕਥਾ। ਜਿਤਨੇ ਬੈਠੇ ਹੋ ਤੁਸੀਂ ਗੁਰੂ ਦੀ ਗੋਦ ਵਿੱਚ, ਅਫੁਰ ਅਵਸਥਾ, ਸਿਰਫ ਕਥਾ ਹੀ ਅੰਦਰ ਜਾ ਰਹੀ ਹੈ, ਦਿਲ ਤੱਕ ਜਾਊਗੀ। ਇਹ ਨਾ ਹੋਵੇ ਮੈਨੂੰ ਬਾਹਰ ਜਾ ਕੇ ਕੋਈ ਪੁੱਛੇ ਭਾਈ ਸਾਹਿਬ ਤੁਸੀਂ ਆਹ ਗੱਲ ਕਥਾ 'ਚ ਕਹੀ ਸੀ, ਮੈਂ ਕਿਹਾ ਅੱਛਾ ਕਹੀ ਹੋਏਗੀ ਜੀ, ਇਹਦਾ ਮਤਲਬ ਮੈਨੂੰ ਨਹੀਂ ਪਤਾ ਵੀ ਮੈਂ ਕਹੀ ਆ। ਅਤੇ ਤੁਹਾਨੂੰ ਕੋਈ ਪੁੱਛੇ ਬਾਹਰ ਗਿਆ ਨੂੰ ਵੀ ਆਹ ਕਥਾ ਸੁਣੀ ਤੂੰ, ਇਸ ਪੰਗਤੀ ਦਾ ਭਲਾ ਕੀ ਅਰਥ ਕੀਤਾ ਸੀ ਕਥਾ ਕਰਨ ਵਾਲੇ ਨੇ, ਵੀ ਕੀਤਾ ਤਾਂ ਵਧੀਆ ਉਹਨੇ ਪਰ ਮੈਨੂੰ ਚੇਤਾ ਭੁੱਲ ਗਿਆ, ਹੁਣ ਨਹੀਂ ਗੱਲ ਬਣੀ, ਗੱਲ ਨਹੀਂ ਬਣੀ। ਸਾਡੇ ਨਾ ਉੱਥੇ ਕਿਵੇਂ ਕਰਿਓ ਕਿ ਨਾ ਕਿਉਂ ਆਪਣੀਆਂ ਕਹਾਣੀਆਂ ਸੁਣਾਈ ਜਾਂਦਾ, ਸੱਚ ਜੇ ਗੱਲਾਂ ਇਹ ਸਾਰਿਆਂ 'ਤੇ, ਮੈਂ ਵੀ ਤੁਹਾਡੇ ਨਾਲ ਹੀ ਹਾਂ। ਲੁਧਿਆਣੇ ਮੈਂ ਕਥਾ ਕਰਾਂ ਅਤੇ ਉਹ ਦੱਸਣ ਉੱਥੇ ਘਰ ਦੇ ਗੁਰਮੁਖ ਪਿਆਰੇ, ਉਹ ਮਾਤਾ ਚਲੇ ਗਈ ਗੁਰਦੁਆਰਾ ਸਾਹਿਬ, ਉਹਨੇ ਸਾਰੀ ਐਂ ਕਥਾ ਸੁਣੀ, ਕੀਰਤਨ ਸੁਣਿਆ। ਦੋ ਕੁ ਦਿਨਾਂ ਬਾਅਦ ਉਹਨਾਂ ਦੇ ਘਰ ਦੇ ਵੀ ਆਏ, ਉਹ ਮੈਨੂੰ ਦੱਸਣ ਹੱਸਣ ਨਾਲੇ, ਕਹਿੰਦੇ ਅਸੀਂ ਮਾਤਾ ਜੀ ਨੂੰ ਸਹਿਜ ਸੁਭਾਏ ਪੁੱਛਿਆ ਵੀ ਭਾਈ ਸਾਹਿਬ ਨੇ ਕਥਾ ਕੀਤੀ, ਕੀਰਤਨ ਹੋਇਆ, ਸੁਣੀ ਕਥਾ? ਕਹਿੰਦੀ ਹਾਂ ਵਧੀਆ ਕਥਾ ਕਰਦਾ ਉਹ, ਹੋਰ ਕੀਰਤਨ ਸੁਣਿਆ, ਰਾਗੀਆਂ ਨੇ ਕੀਰਤਨ ਕੀਤਾ। ਮਾਤਾ ਜੇ ਕੋਈ ਗੱਲ ਸੁਣ ਕੇ ਆਈ ਹੈ ਨਾ ਤਾਂ ਸਾਨੂੰ ਵੀ ਸੁਣਾ, ਦੱਸ ਕੋਈ ਗੱਲ ਉੱਥੋਂ ਦੀ ਗੁਰਦੁਆਰੇ ਦੀ। ਉਹ ਕਹਿੰਦੀ ਵੀ ਉੱਥੇ ਨਾ ਕਿਸੇ ਦਾ ਸਾਈਕਲ ਗੁਆਚ ਗਿਆ ਹੈ, ਤੇ ਉਹ ਅਨਾਊਂਸਮੈਂਟ ਕਰਦਾ ਪਿਆ ਸੀ ਗੁਰਦੁਆਰੇ ਦਾ ਭਾਈ ਵੀ ਉਹ ਸਾਈਕਲ ਗੁਆਚ ਗਿਆ ਕਿਸੇ ਦਾ, ਜੇ ਕਿਸੇ ਨੇ ਵੇਖਿਆ ਹੋਵੇ ਜਾਂਦਾ ਆਉਂਦਾ ਕੋਈ ਤੇ ਉਹ ਦੱਸ ਦਿਓ ਗੁਰਦੁਆਰੇ। ਉਹ ਕਹਿੰਦੇ ਵੀ ਉਹ ਕਥਾ ਕੀਰਤਨ ਦੀ ਗੱਲ ਸੁਣਾ, ਉਹ ਕਹਿੰਦੇ ਵੀ ਉਹ ਹੈ ਤਾਂ ਠੀਕ ਸੀ ਪਰ ਮੈਨੂੰ ਉਹ ਸਾਈਕਲ ਵਾਲਾ ਚੇਤਾ ਵੀ ਉਹ ਕਿਸੇ ਭਾਈ ਵਿਚਾਰੇ ਦਾ ਸਾਈਕਲ ਗੁਆਚ ਗਿਆ ਉੱਥੇ ਗੁਰਦੁਆਰੇ ਆਇਆ ਹੋਣਾ ਵਿਚਾਰਾ ਸਾਈਕਲ 'ਤੇ। ਮਤਲਬ ਹਾਲਾਤ ਇਹੋ ਜਿਹੇ ਨਾ ਬਣ ਜਾਣ ਕਿਤੇ ਵੀ ਘਰ ਗਿਆਂ ਨੂੰ ਕੋਈ ਪੁੱਛੇ ਗੁਰਦੁਆਰਾ ਸਾਹਿਬ ਦੀ ਬਾਤ ਸੁਣਾਓ ਅਤੇ ਆਪਾਂ ਆਖੀਏ ਵੀ ਅੱਜ ਉੱਥੇ ਜਲੇਬੀਆਂ ਕੱਢੀਆਂ। ਇੱਥੋਂ ਦੀ ਤੁਹਾਡੀ ਗੱਲ ਦੱਸਾਂ ਤੁਹਾਨੂੰ, ਇੱਥੋਂ ਦੀ ਸਰੀ ਦੀ, ਇਹ ਪਿਛਲੀ ਵਾਰੀ ਦੀ ਗੱਲ ਜਦੋਂ ਮੈਂ ਪਿਛਲੀ ਵਾਰੀ ਆਇਆ ਸੀ ਤੁਹਾਡੇ ਕੋਲ। ਇੱਕ ਗੁਰਮੁਖ ਪਿਆਰੇ ਬੜੇ ਮੇਰੇ ਮਿੱਤਰ ਪਿਆਰੇ ਨੇ ਇੱਥੇ, ਉਹ ਮੈਨੂੰ ਦੱਸਣ, ਉਹ ਕਹਿੰਦੇ ਸਾਡੇ ਘਰ ਦੇ ਨਾਲ ਘਰ ਬਜ਼ੁਰਗ ਬੰਦੇ ਬਾਹਰ ਘਰ ਦੇ ਖੜ੍ਹੇ ਅਤੇ ਕਹਿੰਦੇ ਮੈਂ ਸਹਿਜ ਸੁਭਾਏ ਉਹਨਾਂ ਨੂੰ ਕਿਹਾ ਵੀ ਗੁਰਮੁਖੋ ਵੀ ਉਹ ਗੁਰਦੁਆਰਾ ਸਾਹਿਬ ਕਥਾ ਕੀਰਤਨ ਹੁੰਦਾ, ਸੋਹਣਾ ਪ੍ਰੋਗਰਾਮ ਚੱਲ ਰਿਹਾ ਉੱਥੇ, ਇੱਥੇ ਦੀ ਗੱਲ ਹੀ ਹੈ ਦਸ਼ਮੇਸ਼ ਦਰਬਾਰ ਦੀ, ਅਤੇ ਆਓ ਉੱਥੇ ਦਸ਼ਮੇਸ਼ ਦਰਬਾਰ ਉਹ ਭਾਈ ਸਾਹਿਬ ਆਏ, ਕਥਾ ਹੁੰਦੀ, ਕੀਰਤਨ ਹੁੰਦਾ, ਜਥੇ ਆਏ ਆ, ਆਓ ਤੁਹਾਨੂੰ ਲੈ ਚੱਲੀਏ ਗੁਰਦੁਆਰਾ ਸਾਹਿਬ। ਅਤੇ ਉਹ ਬਜ਼ੁਰਗ ਪਤਾ ਕੀ ਕਹਿੰਦਾ ਜੀ, ਇਹ ਸੱਚ ਉਹਨੂੰ ਕਹਿੰਦੇ ਭਾਈ ਸਾਹਿਬ ਐਵੇਂ ਹੱਸੇ ਹੱਸਣ ਵਾਲੀ ਗੱਲ ਨਹੀਂ ਜੇ, ਕਹਿੰਦੇ ਸੱਚ ਜੇ ਮੈਂ ਗੁਰਦੁਆਰੇ ਆਇਆ ਲਾ ਲੈਣ, ਇਸ ਗੱਲੋਂ ਮੈਨੂੰ ਝੂਠ ਬੋਲਣ ਦੀ ਕੀ ਲੋੜ, ਮੈਂ ਹੈਰਾਨ ਹੋ ਗਿਆ ਸੁਣ ਕੇ। ਕਹਿੰਦੇ ਮੈਂ ਉਹਨੂੰ ਬਜ਼ੁਰਗ ਨੂੰ ਕਿਹਾ ਆਓ ਚੱਲੀਏ ਗੁਰਦੁਆਰਾ ਸਾਹਿਬ ਅਤੇ ਉੱਥੇ ਕਥਾ ਕੀਰਤਨ ਸੁਣ ਕੇ ਆਉਂਦੇ ਹਾਂ। ਅਤੇ ਉਹ ਅੱਗਿਓਂ ਬਜ਼ੁਰਗ ਪਤਾ ਕੀ ਕਹਿੰਦਾ, ਕਹਿੰਦਾ ਤੂੰ ਮੈਨੂੰ ਪਹਿਲਾਂ ਦੱਸਣਾ ਸੀ, ਹੁਣ ਤਾਂ ਮੈਂ ਰੋਟੀ ਖਾ ਲਈ ਆ। ਉਹ ਕਹਿੰਦਾ ਹੁਣ ਤਾਂ ਮੈਂ ਰੋਟੀ ਖਾ ਲਈ ਹੈਗੇ। ਹਾਲਾਤ ਵੇਖੋ, ਮੇਰੇ ਕਹਿਣ ਦਾ ਭਾਵ ਤੁਸੀਂ ਪ੍ਰਸ਼ਾਦਾ ਗੁਰੂ ਘਰ ਛਕੋ, ਭਾਵੇਂ ਘਰ ਛਕੋ, ਭਾਵੇਂ ਬਾਹਰ ਬਹਿ ਕੇ ਕਿਤੇ ਛਕ ਲਓ, ਕਿਸੇ ਢਾਬੇ ਰੈਸਟੋਰੈਂਟ 'ਤੇ ਬੈਠੇ ਜੇ, ਦਿੱਤਾ ਗੁਰੂ ਦਾ ਹੀ ਆ। ਕਈ ਬੰਦੇ ਇਸ ਗੱਲੋਂ ਬੜਾ ਕਹਿਣਗੇ, ਮੈਂ ਵੇਖੋ ਜੀ ਗੁਰਦੁਆਰੇ ਜਾਣਾ, ਮੈਂ ਉੱਥੇ ਪ੍ਰਸ਼ਾਦਾ ਨਹੀਂ ਛਕਦਾ। ਅੱਛਾ, ਇਹਦੇ ਨਾਲ ਕਿੰਨਾ ਕੁ ਵੱਡਾ ਹੋ ਗਿਆ ਬਈ, ਇਹ ਮਤ ਸਮਝਿਓ। ਜਦੋਂ ਵੀ ਤੁਸੀਂ ਅਰਦਾਸ ਕਰੋਗੇ ਕਿਤੇ ਵੀ, ਤੁਸੀਂ ਜਦੋਂ ਪ੍ਰਸ਼ਾਦਾ ਛਕਣਾ, ਅਰਦਾਸ ਕਰਨ ਵੇਲੇ ਤੁਸੀਂ ਕੀ ਕਹਿੰਦੇ ਹੋ? ਦਾਣਾ ਪਾਣੀ ਗੁਰੂ ਕਾ। ਭਾਵੇਂ ਗੁਰਦੁਆਰਾ ਘਰ ਏ ਤੇ ਗੱਲ ਵੱਖਰੀ, ਢਾਬੇ 'ਤੇ ਵੀ ਕਿਤੇ ਬੈਠਾ ਤੂੰ, ਬਾਹਰ ਵੀ ਕਿਤੇ ਕਿਸੇ ਰੈਸਟੋਰੈਂਟ 'ਤੇ ਬਹਿ ਕੇ ਤੂੰ ਰੋਟੀ ਖਾ ਰਿਹਾ ਪਰਿਵਾਰ ਨਾਲ, ਤਾਂ ਵੀ ਦਾਣਾ ਪਾਣੀ ਕਿਹਦਾ? ਗੁਰੂ ਦਾ। ਇਹ ਮਤ ਸਮਝਿਆ ਕਰੋ, ਸ਼ਾਇਦ ਮੈਂ ਕਿਤੇ ਜਾ ਕੇ ਧਾਰਮਿਕ ਅਸਥਾਨ 'ਤੇ ਗਿਆ, ਮੈਂ ਭਾਈ ਸਾਹਿਬ ਉੱਥੇ ਰੋਟੀ ਨਹੀਂ ਖਾਂਦਾ ਮੈਂ ਜਾ ਕੇ, ਅਤੇ ਮੈਂ ਖਰੇ ਬੜਾ ਵੱਡਾ ਹੋ ਗਿਆ ਖਰੇ। ਆਪਾਂ ਇਹ ਵੀ ਸਮਝਣ ਲੱਗ ਪਏ ਅੱਜ, ਦਾਣਾ ਪਾਣੀ ਗੁਰੂ ਕਾ ਵਾ, ਤੇਰਾ ਤਾਂ ਕੁਝ ਵੀ ਨਹੀਂ ਗਾ, ਜਿਹੜਾ ਤੂੰ ਘਰ ਖਾਂਦਾ ਉਹ ਵੀ ਗੁਰੂ ਨਾਨਕ ਦਾ ਹੀ ਦਿੱਤਾ ਵਾ, ਜਿਹੜਾ ਇੱਥੇ ਆ ਉਹ ਵੀ ਗੁਰੂ ਨਾਨਕ ਦਾ, ਤੇਰਾ ਤਾਂ ਕੁਝ ਵੀ ਨਹੀਂ ਗਾ ਦੁਨੀਆਂ 'ਚ, ਤੇਰੇ ਹੱਥ ਕੀ ਆਇਆ ਭਲਾ? ਆ ਗੱਲ ਧਿਆਨ ਨਾਲ ਸੁਣਿਓ, ਅਗਲੀ ਵੀ ਜਦੋਂ ਅਰਦਾਸ ਕਰਦਾ ਨਾ ਸਿੱਖ, ਇੱਦਾਂ ਅਰਦਾਸ ਕਰਦਾ, ਦਾਣਾ ਪਾਣੀ ਗੁਰੂ ਕਾ, ਪਹਿਲ ਸੇਵਾ ਤੇਰੇ ਸਿੱਖਾਂ ਸੇਵਕਾਂ ਦੀ, ਤੇਰੇ ਹੱਥ 'ਤੇ ਸੇਵਾ ਆਉਣੀ ਆ। ਆ ਪ੍ਰਸ਼ਾਦੇ ਪਕਾ ਲੇ, ਬਣਾ ਲੇ, ਵਰਤਾ ਲੇ, ਲੰਗਰ 'ਚ ਸੇਵਾ ਕਰ ਲਈ, ਸੰਗਤਾਂ ਦੇ ਭਾਂਡੇ ਮਾਂਜ ਲਏ, ਇਹ ਤੇਰੇ ਹਿੱਸੇ ਆ, ਇਹ ਤੇਰੀ ਸੇਵਾ ਵਾ। ਜਿਹੜਾ ਦਾਣਾ ਪਾਣੀ ਆ, ਦਾਣਾ ਪਾਣੀ ਦਾ ਮਤਲਬ ਆਟਾ ਦਾਲਾਂ ਸਬਜ਼ੀਆਂ ਜੋ ਵੀ ਤਿਆਰ ਹੁੰਦਾ ਵਾ, ਮਾਇਆ ਆਟਾ ਦਾਲਾਂ ਸਬਜ਼ੀਆਂ ਸਾਰਾ ਕੁਝ ਗੁਰੂ ਨਾਨਕ ਦਾ ਵਾ। ਇਸ ਲਈ ਦਾਣਾ ਪਾਣੀ ਗੁਰੂ ਕਾ, ਤੇਰਾ ਨਹੀਂ ਕੁਛ ਵੀ ਇਹਦੇ 'ਚ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਇਸ ਲਈ ਕੁਛ ਨਾ ਕੁਛ ਲਾਹਾ ਨਫ਼ਾ ਖੱਟਣ ਵਾਸਤੇ ਕਿਤੇ ਕੋਈ ਕੰਨੀ ਗੁਰੂ ਦਾ ਬਚਨ ਪੈ ਜਾਏ ਅਤੇ ਹਿਰਦੇ ਤੱਕ ਚਲਾ ਜਾਏ, ਅੰਤਸ਼ਕਰਨ ਤੱਕ ਚਲੇ ਜਾਏ, ਤੇਰੀ ਜ਼ਿੰਦਗੀ ਬਦਲ ਜਾਏ। ਇਹ ਨਹੀਂ ਜਿੰਨਾ 20 ਸਾਲ ਪਹਿਲਾਂ ਝੂਠ ਬੋਲਦਾ ਸਾਂ ਉਨਾ ਹੀ ਅੱਜ ਬੋਲਦਾ, 40 ਸਾਲ ਹੋ ਗਏ ਨੱਕ ਰਗੜਦੇ ਹਾਂ ਗੁਰਦੁਆਰਾ ਸਾਹਿਬ ਕਥਾ ਕੀਰਤਨ ਸੁਣਦੇ ਹਾਂ, ਜਿੰਨੀ 40 ਸਾਲ ਪਹਿਲਾਂ ਸ਼ਰਾਬ ਪੀਂਦਾ ਸਾਂ ਉਨੀ ਅੱਜ ਪੀਂਦਾ, ਬਦਲਾਓ ਨਹੀਂ ਨਾ ਆਇਆ। ਗੁਰੂ ਨੇ ਉਹ ਜੀਵਨ ਨਹੀਂ ਰਹਿਣ ਦੇਣਾ ਤੇਰਾ, ਜਿਹੜੀ ਜ਼ਿੰਦਗੀ ਤੂੰ ਜੀ ਰਿਹਾ ਆ ਗੁਰੂ ਨੇ ਇਹ ਜ਼ਿੰਦਗੀ ਨਹੀਂ ਰਹਿਣ ਦੇਣੀ, ਗੁਰੂ ਨੇ ਤੈਨੂੰ ਆਪਣੇ ਵਰਗਾ ਬਣਾ ਲੈਣਾ। ਸਤਿਗੁਰ ਕਹਿੰਦਾ ਮੇਰੇ ਵਰਗਾ ਬਣ, ਤੁਸੀਂ ਹੈਰਾਨ ਹੋ ਜਾਓਗੇ ਸੱਜਣੋ। ਆਹ ਜਿਹੜਾ ਦਰ ਆ, ਆਹ ਜਿਹੜਾ ਘਰ ਆ, ਤੁਸੀਂ ਤਾਂ ਕਹਿੰਦੇ ਹੋ ਨਾ ਇੱਥੇ ਸਿੱਖ ਬਣਾਏ ਜਾਂਦੇ ਆ, ਸਿੱਖ ਇਸ ਜਗ੍ਹਾ 'ਤੇ ਪਿਆਰ ਸ਼ਰਧਾ 'ਚ ਭਿੱਜ ਕੇ ਜਿਹੜਾ ਗੁਰੂ ਨਾਨਕ ਦੇ ਦਰ 'ਤੇ ਆ ਗਿਆ, ਗੁਰੂ ਗ੍ਰੰਥ ਸਾਹਿਬ ਕੋਲ, ਉਹ ਗੁਰੂ ਦਾ ਸਿੱਖ ਬਣ ਗਿਆ। ਸਿੱਖ ਹੋਣਾ ਤਾਂ ਇੱਕ ਪਾਸੇ ਰਿਹਾ, ਇੱਥੇ ਰੱਬ ਬਣਾਏ ਜਾਂਦੇ, ਰੱਬ ਸੇਵਕ ਕਿਹਦੇ ਵਰਗਾ ਵਾ? ਗੁਰੂ ਗ੍ਰੰਥ ਸਾਹਿਬ 'ਚ ਸੇਵਕ ਨੂੰ ਕਿਹਦੇ ਵਰਗਾ ਦੱਸਿਆ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਰੱਬ ਦਾ ਪਿਆਰਾ ਵਾ ਜਨ ਆ, ਉਹਨੂੰ ਕਿਹਦੇ ਵਰਗਾ ਦੱਸਿਆ? ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਕਿਹਦੇ ਵਰਗਾ ਦੱਸਿਆ? ਰੱਬ ਵਰਗਾ। ਜੇ ਇੱਥੇ ਆਣ ਕੇ ਆਪਾਂ ਸੇਵਕ ਬਣ ਜਾਈਏ, ਤੇ ਮੈਂ ਬਾਣੀ 'ਚ ਬਚਨ ਪੜਿਆ ਵੀ ਹਰ ਕਾ ਸੇਵਕ ਸੋ ਹਰ ਜਿਹਾ,
ਹਰੀ ਦਾ ਸੇਵਕ ਰੱਬ ਦਾ ਸੇਵਕ ਕਿਹਦੇ ਵਰਗਾ ਵਾ? ਰੱਬ ਵਰਗਾ। ਇੱਥੇ ਆ ਕੇ ਤੂੰ ਕੀ ਬਣ ਗਿਆ ਫਿਰ? ਕੱਲਾ ਸੇਵਕ ਹੀ ਬਣ ਗਿਆ, ਸਿੱਖ ਹੀ ਨਹੀਂ, ਰੱਬ ਵਰਗਾ ਬਣ ਗਿਆ ਤੂੰ, ਰੱਬ ਵਰਗਾ। ਹਰ ਹਰ ਜਨ ਦੁਈ ਏਕ ਹੈ, ਹਰੀ ਤੇ ਹਰੀ ਦਾ ਜਨ, ਰੱਬ ਤੇ ਰੱਬ ਦਾ ਪਿਆਰਾ, ਦੋਵੇਂ ਇੱਕ ਵਾ, ਰੱਬ ਵਰਗੇ ਹੋ ਗਏ। ਇਹ ਉਹ ਥਾਂ ਵਾ ਜਿੱਥੇ ਰੱਬ ਵਰਗਾ ਬਣਾਇਆ ਜਾਂਦਾ ਤੈਨੂੰ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਹੀਂ। ਬਿਬ ਦਾ ਅਰਥ ਹੁੰਦਾ ਕੋਈ ਹੋਰ ਦੂਸਰੀ ਵਿਚਾਰ, ਕਹਿੰਦੇ ਇਹਦੇ ਚ ਕੋਈ ਦੂਜੀ ਗੱਲ ਨਾ ਵਾੜੀ। ਰੱਬ ਦਾ ਪਿਆਰਾ ਤੇ ਰੱਬ ਇੱਕ ਵਾ ਦੋਵੇਂ, ਇਹਦੇ ਚ ਕੋਈ ਦੂਜੀ ਵਿਚਾਰ ਨਹੀਂ ਹੈਗੀ। ਮੋਹਰ ਲਾਤੀ ਮਹਾਰਾਜ ਕਹਿੰਦੇ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ, ਕੋਈ ਹੋਰ ਦੂਸਰੀ ਵਿਚਾਰ ਨਹੀਂ ਗੀ ਇੱਥੇ। ਬਿਬ ਵਿਚਾਰ ਕਛ ਨਾ ਏ, ਕਿਵੇਂ ਜੀ? ਆ ਸ਼ਬਦ ਵੀ ਤੇ ਗੁਰੂ ਗੋਬਿੰਦ ਸਿੰਘ ਦੇ ਬਚਨ ਰਲਾ ਕੇ ਪੜ੍ਹਿਓ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹੇ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹੇ। ਤੇ ਕਬੀਰ ਸਾਹਿਬ ਕੀ ਕਹਿੰਦੇ ਅੱਜ? ਉਦਕ ਸਮੁੰਦ ਸਲਲ ਕੀ ਸਾਖਿਆ, ਨਦੀ ਤਰੰਗ ਸਮਾਵੇਂਗੇ। ਨਦੀ ਤੋਂ, ਦਰਿਆ ਚੋਂ ਤਰੰਗਾਂ ਪੈਦਾ ਹੋਈਆਂ, ਦਰਿਆ ਚ ਜਾ ਕੇ ਸਮਾ ਗਈਆਂ। ਸਮੁੰਦਰ ਚੋਂ ਛੱਲਾਂ ਪੈਦਾ ਹੋਈਆਂ, ਸਮੁੰਦਰ ਵਿੱਚ ਜਾ ਕੇ ਸਮਾ ਗਈਆਂ। ਸਮੁੰਦਰ ਵਿੱਚੋਂ ਲਹਿਰਾਂ ਆਈਆਂ, ਸਮੁੰਦਰ ਚ ਚਲੇ ਗਈਆਂ। ਰੱਬ ਤੋਂ ਆਇਆ ਸੈਂ, ਸੁਰਤ ਕਰਕੇ ਰੱਬ ਵਿੱਚ ਲੀਨ ਹੋ ਗਿਆ, ਪਰਮਾਤਮਾ ਵਿੱਚ ਲੀਨ ਹੋ ਗਿਆ। ਪਰਮੇਸ਼ੁਰ ਤੋਂ ਪੈਦਾ ਹੋਇਆ, ਪਰਮੇਸ਼ੁਰ ਤੱਕ ਜਾਣਾ ਤੇਰਾ ਮਕਸਦ ਆ, ਤੇਰਾ ਪ੍ਰਯੋਜਨ ਆ। ਹੱਦ ਹੋ ਗਈ ਸੱਜਣ। ਭਗਤ ਕਬੀਰ ਸਾਹਿਬ ਦਾ ਮੈਂ ਇੱਕ ਸਲੋਕ ਪੜ੍ਹਿਆ, ਭਗਤ ਕਬੀਰ ਸਾਹਿਬ ਪਤਾ ਕੀ ਕਹਿੰਦੇ? ਕਹਿੰਦਾ ਜਿਸ ਦਿਨ ਦਾ ਪਰਮਾਤਮਾ ਦੀ ਯਾਦ ਵਿੱਚ, ਨਾਮ ਸਿਮਰਨ ਵਿੱਚ ਜੁੜਿਆ, ਕਬੀਰ ਸਾਹਿਬ ਕਹਿੰਦੇ ਇੱਕ ਸ਼ਸ਼ੋ ਪਾਂਜੇ 'ਚ ਪੈ ਗਿਆ, ਇੱਕ ਗੱਲ ਦਾ ਮੈਨੂੰ ਪਤਾ ਨਹੀਂ ਲੱਗਦਾ। ਪੁੱਛਿਆ ਉਹ ਕਿਹੜੀ ਗੱਲ? ਕਿਹੜੀ ਗੱਲ ਹੈ ਕਬੀਰ ਸਾਹਿਬ? ਤੁਹਾਨੂੰ ਨਹੀਂ ਪਤਾ ਲੱਗਦਾ ਤੇ ਕਿਹਨੂੰ ਪਤਾ ਲੱਗੂਗਾ? ਕਹਿੰਦੇ ਇਹੋ ਹੀ ਤਾਂ ਗੱਲ ਹੈ ਵੀ ਮੈਨੂੰ ਪਤਾ ਨਹੀਂ ਲੱਗਦਾ, ਬਾਕੀਆਂ ਨੂੰ ਪਤਾ ਵਾ ਸਗੋਂ, ਬਾਕੀਆਂ ਨੂੰ ਪਤਾ ਵਾ ਵੀ ਮੈਂ ਕੀ ਹਾਂ। ਕਬੀਰ ਕਹਿੰਦਾ ਮੈਨੂੰ ਪਤਾ ਨਹੀਂ ਲੱਗਦਾ ਇੱਕ ਗੱਲ ਦਾ। ਪੁੱਛਿਆ ਕਿਹੜੀ ਦਾ? ਕਹਿੰਦੇ ਜਦੋਂ ਦੇ ਨਾਮ ਸਿਮਰਨ ਵਿੱਚ ਲੀਨ ਹੋ ਗਿਆ ਨਾ ਰੱਬ ਦੇ, ਹੁਣ ਮੈਨੂੰ ਇਹ ਨਹੀਂ ਪਤਾ ਲੱਗਦਾ ਮੇਰਾ ਪੀਆ ਮੇਰੇ ਜੀ ਵਿੱਚ ਰਹਿੰਦਾ ਕਿ ਜਾਂ ਮੇਰਾ ਜੀ ਮੇਰੇ ਪੀਆ ਵਿੱਚ ਰਹਿੰਦਾ। ਹੁਣ ਖਿਆਲ ਨਾਲ ਸੁਣਿਓ, ਪੀਆ ਦਾ ਅਰਥ ਆ ਪਤੀ ਭਾਵ ਪਰਮਾਤਮਾ, ਪਰਮੇਸ਼ਰ ਵਾਹਿਗੁਰੂ। ਕਹਿੰਦੇ ਮੇਰਾ ਜੀ, ਜੀ ਦਾ ਮਤਲਬ ਮੇਰੀ ਜਿੰਦ, ਮੇਰਾ ਹਿਰਦਾ। ਕਹਿੰਦੇ ਮੇਰਾ ਜੀ ਮੇਰੇ ਪੀਆ ਵਿੱਚ ਰਹਿੰਦਾ ਕਿ ਜਾਂ ਮੇਰਾ ਪੀਆ ਮੇਰੇ ਜੀ ਵਿੱਚ ਰਹਿੰਦਾ, ਮੈਨੂੰ ਪਤਾ ਨਹੀਂ ਲੱਗਦਾ। ਕਹਿੰਦੇ ਕਬੀਰ ਸਾਹਿਬ ਕਹਿੰਦੇ ਬਾਣੀ 'ਚ ਪੁੱਛਿਆ ਫਿਰ ਕੀ ਫੈਸਲਾ ਕੀਤਾ ਜੇ? ਤੁਹਾਡਾ ਜੀ ਤੁਹਾਡੇ ਪੀਆ 'ਚ ਰਹਿੰਦਾ ਕਿ ਜਾਂ ਤੁਹਾਡਾ ਪੀਆ ਤੁਹਾਡੇ ਜੀ 'ਚ ਰਹਿੰਦਾ? ਮਤਲਬ ਇਹ ਵੀ ਮੈਂ ਰੱਬ ਵਿੱਚ ਰਹਿੰਦਾ ਵਾਂ ਕਿ ਰੱਬ ਮੇਰੇ ਵਿੱਚ ਰਹਿੰਦਾ ਵਾ, ਮੈਨੂੰ ਪਤਾ ਨਹੀਂ ਲੱਗਦਾ। ਅਤੇ ਪੁੱਛਿਆ ਕਬੀਰ ਸਾਹਿਬ ਕੀ ਫੈਸਲਾ ਕੀਤਾ ਜੇ? ਫਿਰ ਇਹ ਭਗਤ ਕਬੀਰ ਸਾਹਿਬ ਦੇ ਸਲੋਕਾਂ 'ਚ ਆਉਂਦਾ ਇੱਕ ਸਲੋਕ, ਫੈਸਲਾ ਕੀ ਕੀਤਾ, ਰਿਜ਼ਲਟ ਕੀ ਕੱਢਿਆ ਜੇ? ਅਤੇ ਕਬੀਰ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਦੋਵੇਂ ਗੱਲਾਂ ਠੀਕ ਆ, ਦੋਵੇਂ ਠੀਕ ਆ ਗੱਲਾਂ। ਪੁੱਛਿਆ ਕਿਹੜੀਆਂ? ਕਹਿੰਦੇ ਜੇ ਮੈਂ ਇਹ ਕਹਿ ਰਿਹਾ ਕਿ ਮੇਰਾ ਜੀ ਮੇਰੇ ਪੀਆ ਵਿੱਚ ਰਹਿੰਦਾ ਅਤੇ ਤਾਂ ਵੀ ਠੀਕ ਆ, ਅਤੇ ਜੇ ਮੈਂ ਇਹ ਕਹਿ ਦਿਆਂ ਕਿ ਮੇਰਾ ਪੀਆ ਮੇਰੇ ਜੀ ਵਿੱਚ ਰਹਿੰਦਾ ਤਾਂ ਵੀ ਠੀਕ ਆ, ਮੈਂ ਰੱਬ ਵਿੱਚ ਰਹਿੰਦਾ ਹਾਂ ਤਾਂ ਵੀ ਠੀਕ ਆ, ਜਾਂ ਰੱਬ ਮੇਰੇ ਵਿੱਚ ਰਹਿੰਦਾ ਤਾਂ ਵੀ ਠੀਕ। ਇੰਨੇ ਲੀਨ ਹੋ ਗਏ ਆ ਇੱਕ ਦੂਜੇ 'ਚ, ਅਭੇਦ ਹੋ ਗਏ। ਆ ਸੁਣਿਓ ਬਚਨ, ਭਗਤ ਕਬੀਰ ਸਾਹਿਬ ਦਾ ਸਲੋਕ ਹੈ। ਕਹਿੰਦੇ ਸੁਣ ਸਖੀ ਪੀ ਮੈਂ ਜੀਓ ਬਸੈ, ਜੀ ਮੈਂ ਬਸੈ ਕਿ ਪੀਓ, ਜੀਓ ਪੀਓ ਬੁੱਝੋ ਨਹੀਂ ਘੱਟ ਮੈਂ ਜੀਓ ਕਿ ਪੀਓ, ਜੀਓ ਪੀਓ ਬੁੱਝੋ ਨਹੀਂ, ਬੁੱਝੋ ਨਹੀਂ ਵੀ ਮੇਰੇ ਕੋਲ ਬੁੱਝਿਆ ਨਹੀਂ ਜਾਂਦਾ, ਮੇਰੇ ਕੋਲ ਸਮਝਿਆ ਨਹੀਂ ਜਾਂਦਾ ਵੀ ਪੀਆ ਜੀ 'ਚ ਆ ਕਿ ਜੀ ਪੀਆ 'ਚ ਆ। ਕਹਿੰਦੇ ਦੋਵੇਂ ਹੀ ਠੀਕ ਆ, ਰੱਬ ਮੇਰੇ 'ਚ ਰਹਿੰਦਾ ਵਾ ਅਤੇ ਮੈਂ ਰੱਬ 'ਚ ਰਹਿੰਦਾ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਐਦਾਂ ਲੀਨ ਹੋ ਜਾਂਦੇ ਪਰਮਾਤਮਾ ਦੇ ਪਿਆਰੇ। ਮੈਂ ਬੇਨਤੀ ਕਰ ਰਿਹਾ ਸਾਂ ਉੱਥੇ ਰੱਖਿਓ ਸੁਰਤ, ਵੀ ਮੈਂ ਕਥਾ ਕਰ ਰਿਹਾ ਤੁਸੀਂ ਕਥਾ ਸੁਣ ਰਹੇ ਹੋ। ਅਫੁਰ ਅਵਸਥਾ ਸੁਣਨਾ, ਸੁਣ ਮਿਲਿਆ ਸਮਦਰਸੀ, ਸਮਦਰਸੀ ਕਿਹਨੂੰ ਕਹਿੰਦੇ? ਬਰਾਬਰਤਾ, ਸਮਦਰਸੀ ਬਰਾਬਰਤਾ, ਸਮ ਦ੍ਰਿਸ਼ਟੀ ਦੋਵੇਂ ਇੱਕੋ ਜਿਹੇ ਹੋ ਗਏ। ਜਿੱਥੇ ਜਾ ਕੇ ਸੁਣ ਅਵਸਥਾ, ਅਫੁਰ ਅਵਸਥਾ ਜਿੱਥੇ ਜਾ ਕੇ ਕੋਈ ਫੁਰਨਾ ਨਹੀਂ ਉੱਠਦਾ, ਕੇਵਲ ਪਰਮਾਤਮਾ ਵਿੱਚ ਲੀਨਤਾ। ਸੱਜਣੋ, ਤੁਸੀਂ ਹੈਰਾਨ ਹੋਵੋਗੇ, ਜਿੰਨਾ ਰੱਬ ਦਾ ਪਿਆਰਾ ਰੱਬ ਨਾਲ ਜੁੜਿਆ ਨਾ, ਉਨਾ ਚੁੱਪ ਕਰਦਾ ਜਾਂਦਾ ਵਾ, ਚੁੱਪ ਹੋਈ ਜਾਂਦਾ ਉਹ। ਰੱਬ ਦਾ ਪਿਆਰਾ ਬਹੁਤਾ ਨਹੀਂ ਗਾ ਬੋਲਦਾ, ਇਹ ਚੇਤੇ ਰੱਖਿਓ। ਵੇਖੋ ਅਵਸਥਾ ਆਪਣੀ ਆਪਣੀ ਹੈ, ਜਿਉਂ ਜਿਉਂ ਕਿਸੇ ਨੂੰ ਕੋਈ ਮਿਲਦੇ ਆ ਆਪਾਂ ਨੂੰ ਪਤਾ ਲੱਗਦਾ ਇਹਦੀ ਅਵਸਥਾ ਕੈਸੀ ਹੋਏਗੀ। ਮੈਂ ਦੁਨੀਆਂ 'ਚੋਂ ਲੋਕ ਵੇਖੇ ਆ ਜਿਹੜੇ ਭਜਨ ਬੰਦਗੀ ਨਾਮ ਸਿਮਰਨ 'ਚ ਜੁੜੇ ਆ, ਚੁੱਪ ਹੁੰਦੇ ਗਏ, ਚੁੱਪ ਹੋ ਗਏ, ਜਿਉਂ ਜਿਉਂ ਜੁੜਦੇ ਗਏ ਚੁੱਪ ਹੋਈ ਗਏ। ਕੀ ਬਿਆਨ ਕਰਾਂ ਤੇਰੇ ਬਾਰੇ 'ਚ, ਦੱਸਿਆ ਹੀ ਨਹੀਂ ਜਾ ਸਕਦਾ। ਕੀ ਮਹਿਮਾ ਗਾਵਾਂ ਤੇਰੀ, ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ। ਤੂੰ ਬਾਣੀ ਨੇ ਵੀ ਇਹ ਗੱਲ ਆਖੀ, ਜਿਹੜਾ ਖਾਲੀ ਘੜਾ ਨਾ ਬਹੁਤਾ ਠਣਕਦਾ, ਉਹ ਖਾਲੀ ਘੜਾ, ਕਹੋ ਕਬੀਰ ਸ਼ੂਸ਼ਾ ਘਾਟ ਬੋਲੇ। ਸ਼ੂਸ਼ਾ ਘਾਟ, ਸ਼ੂਸ਼ਾ ਕਹਿੰਦੇ ਖਾਲੀ ਨੂੰ ਤੇ ਘਾਟ ਕਹਿੰਦੇ ਆ ਘੜੇ ਨੂੰ। ਕਹੋ ਕਬੀਰ ਸ਼ੂਸ਼ਾ ਘਾਟ ਬੋਲੇ, ਜਿਹੜਾ ਖਾਲੀ ਘੜਾ ਵਾ ਉਹ ਬਹੁਤਾ ਬੋਲਦਾ ਵਾ, ਟਣਕਦਾ ਹੈ। ਮਾੜਾ ਜਿਹਾ ਹੱਥ ਮਾਰੋ ਉਹਦੇ ਤੇ, ਛਣਕ ਟਣਕਦਾ ਨਾ ਖਾਲੀ ਘੜਾ, ਭਰਿਆ ਹੋਏ ਸੋ ਕਬਹੂ ਨਾ ਡੋਲੇ। ਇਸ ਲਈ ਭਗਤ ਕਬੀਰ ਸਾਹਿਬ ਨੇ ਆਖਿਆ, ਕਹਿੰਦੇ ਸੁਣੇ ਸੁਣ ਮਿਲਿਆ ਸਮਦਰਸੀ। ਅਫੁਰ ਅਵਸਥਾ 'ਚ ਜਦੋਂ ਤੁਸੀਂ ਚਲੇ ਗਏ, ਜਦੋਂ ਦੁਨੀਆਂ ਦੀ ਮੋਹ ਮਾਇਆ ਮਮਤਾ ਦੇ ਕੋਈ ਫੁਰਨੇ ਤੁਹਾਡੇ ਅੰਦਰ ਨਹੀਂ ਉੱਠਦੇ, ਪਵਨ ਰੂਪ ਹੋਏ ਜਾਵੇਂਗੇ। ਉਸ ਵੇਲੇ ਹਵਾ 'ਚ ਹਵਾ ਮਿਲ ਕੇ ਜਿਵੇਂ ਇੱਕ, ਦਰਿਆ ਦਾ ਪਾਣੀ ਮਿਲ ਕੇ ਇੱਕ, ਸਮੁੰਦਰ ਦੀਆਂ ਲਹਿਰਾਂ ਸਮੁੰਦਰ ਵਿੱਚ ਮਿਲ ਕੇ ਇੱਕ, ਸਮੁੰਦਰ ਤੋਂ ਉੱਠੀਆਂ ਸਮੁੰਦਰ 'ਚ ਚਲੇ ਗਈਆਂ। ਰੱਬ ਦੇ ਪਿਆਰੇ ਰੱਬ ਤੋਂ ਪੈਦਾ ਹੋਏ, ਸੁਰਤ ਕਰਕੇ ਆਤਮਾ ਕਰਕੇ ਰੱਬ ਤੱਕ ਚਲੇ ਗਏ। ਜਦੋਂ ਇਹ ਜੀਵਨ ਬਣ ਗਿਆ ਨਾ, ਬਹੁਰ ਹਮ ਕਾਹੇ ਆਵੇਂਗੇ, ਬਹੁਰ ਹਮ ਕਾਹੇ ਆਵੇਂਗੇ। ਹੁਣ ਅਸੀਂ ਦੁਨੀਆਂ 'ਚ ਆਉਣਾ ਕਾਹਦੇ ਲਈ, ਜੰਮਣਾ ਮਰਨਾ ਕਾਹਦੇ ਲਈ ਆ? ਜੰਮਣਾ ਮਰਨਾ ਉਨੀ ਦੇਰ ਹੀ ਸੀ ਜਿੰਨੀ ਦੇਰ ਰੱਬ 'ਚ ਲੀਨ ਨਹੀਂ ਹੋਏ। ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੇ ਕਾ, ਹੁਕਮੇ ਬੁੱਝ ਸਮਾਵੇਂਗੇ। ਕਬੀਰ ਸਾਹਿਬ ਕਹਿੰਦੇ ਹੁਣ ਅਸੀਂ, ਸਾਨੂੰ ਪਤਾ ਲੱਗ ਗਿਆ, ਆਵਣ ਜਾਣਾ ਹੁਕਮ ਤਿਸੇ ਕਾ, ਦੁਨੀਆਂ 'ਚ ਆਉਣਾ ਵੀ ਉਹਦਾ ਹੁਕਮ, ਦੁਨੀਆਂ ਤੋਂ ਜਾਣਾ ਵੀ ਉਹਦਾ ਹੁਕਮ। ਹੁਕਮੇ ਬੁੱਝ ਸਮਾਵੇਂਗੇ, ਅਸੀਂ ਪਰਮਾਤਮਾ ਦਾ ਹੁਕਮ ਬੁੱਝ ਕੇ ਪਰਮਾਤਮਾ ਵਿੱਚ ਹੀ ਸਮਾ ਗਏ, ਲੀਨ ਹੋ ਗਏ, ਉਹਦੇ 'ਚ ਸਮਝ ਆ ਗਈ ਆ ਤੇਰਾ ਹੁਕਮ ਕੀ ਆ। ਸੱਜਣੋ, ਹੁਕਮ 'ਚ ਆ ਜਾਣਾ। ਹੁਕਮ ਨੂੰ ਬਾਣੀ 'ਚ ਰਜ਼ਾ ਵੀ ਆਖਿਆ, ਭਾਣਾ ਵੀ ਆਖਿਆ ਹੁਕਮ ਨੂੰ। ਸਿੱਖ ਵੀ ਹੋ, ਰੱਬ ਦਾ ਪਿਆਰਾ ਵੀ ਹੋ, ਇਹਨੂੰ ਬਾਣੀ 'ਚ ਆਗਿਆ ਵੀ ਆਖਿਆ। ਇੱਕ ਦੋ ਬਚਨ ਸਾਂਝੇ ਕਰ ਦੇਣ, ਜਿਹੜੇ ਉਹਦੇ 'ਚ ਆ ਗਏ ਆ ਪਰਮਾਤਮਾ 'ਚ ਲੀਨ ਹੋ ਗਏ, ਹੁਕਮੇ ਬੁੱਝ ਸਮਾਵੇਂਗੇ, ਪਰਮਾਤਮਾ 'ਚ ਸਮਾ ਗਏ। ਕੌਣ? ਜਿਨ੍ਹਾਂ ਨੂੰ ਉਹਦਾ ਹੁਕਮ ਸਮਝ ਆ ਗਿਆ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਭਾਣੇ ਦਾ ਅਰਥ ਹੁਕਮ, ਰਜ਼ਾ, ਭਾਣਾ। ਮਾਫ ਕਰਿਓ, ਅੱਜ ਦੇ ਬੋਲੀ 'ਚ ਕਈ ਵਾਰੀ ਅਸੀਂ ਭਾਣਾ ਸ਼ਬਦ ਮਰਨ ਨੂੰ ਹੀ ਮੰਨ ਲਿਆ, ਮਰਨਾ ਹੀ ਰੱਬ ਦਾ ਭਾਣਾ ਵਾ। ਕੋਈ ਪੁਰਾਣੀ ਦੁਨੀਆਂ ਤੋਂ ਚਲਾ ਗਿਆ, ਆਪਾਂ ਸਹਿਜ ਸੁਭਾਅ ਕਹਿੰਦੇ ਰੱਬ ਦਾ ਭਾਣਾ ਆ। ਠੀਕ ਹੈ ਗੱਲ, ਭਾਣਾ ਉਹ ਵੀ ਕਿਸੇ ਦੇ ਘਰ ਰੱਬ ਪੁੱਤ ਦੀ ਦਾਤ ਦੇਵੇ, ਪੁੱਤ ਦੇਵੇ, ਪੋਤਰਾ ਦੇ, ਕੋਈ ਜੀ ਪੈਦਾ ਹੋਏ ਘਰ 'ਚ ਨਵਾਂ, ਆਪਾਂ ਆਖੀਏ ਫਲਾਣੇ ਆ ਤੈਨੂੰ ਵਧਾਈ ਆ ਭਈ, ਤੈਨੂੰ ਰੱਬ ਨੇ ਆ ਔਲਾਦ ਦਿੱਤੀ ਆ, ਪੋਤਰਾ ਪੋਤਰੀ ਦਿੱਤਾ, ਤੈਨੂੰ ਵਧਾਈ ਮੁਬਾਰਕ ਆ, ਇਹ ਵੀ ਰੱਬ ਦਾ ਭਾਣਾ ਆ। ਤੇਰੇ ਘਰ ਪੁੱਤ ਜੰਮਿਆ, ਇਹ ਵੀ ਰੱਬ ਦਾ ਭਾਣਾ ਆ। ਹੋ ਸਕਦਾ ਬੰਦਾ ਗੁੱਸਾ ਕਰ ਲਏ, ਮੇਰੇ ਘਰ ਮੁੰਡਾ ਹੋਇਆ ਤੂੰ ਭਾਣਾ ਦੱਸੀ ਜਾਂਦਾ, ਅਸੀਂ ਭਾਣਾ ਸਮਝ ਲਿਆ ਮਰਨਾ, ਮੌਤ ਹੀ ਭਾਣਾ। ਆਨੰਦ ਸਾਹਿਬ ਦਾ ਪਾਠ ਕਰਦੇ ਹੋ, ਨਿਤਨੇਮ ਦੀਆਂ ਬਾਣੀਆਂ 'ਚ ਆਨੰਦ ਸਾਹਿਬ ਗੁਰੂ ਅਮਰਦਾਸ ਦਾ ਬਚਨ ਪੜ੍ਹਿਓ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਜਾਂ ਤਿਸ ਭਾਣਾ ਤਾਂ ਜੰਮਿਆ, ਰੱਬ ਦਾ ਭਾਣਾ ਵਰਤਿਆ ਤੇਰਾ ਜਨਮ ਹੋਇਆ। ਤੇਰੇ ਘਰ ਰੱਬ ਨੇ ਪੁੱਤ ਦਿੱਤਾ, ਧੀ ਦਿੱਤੀ, ਪੋਤਰਾ ਦੋਤਰਾ ਦਿੱਤਾ, ਕੁਛ ਵੀ ਔਲਾਦ ਰੱਬ ਨੇ ਤੇਰੇ ਘਰ ਬਖਸ਼ੀ ਆ, ਰੱਬ ਦਾ ਭਾਣਾ। ਤੂੰ ਮਰਨ ਨੂੰ ਹੀ ਭਾਣਾ ਸਮਝ ਲਿਆ, ਹਰ ਜ਼ਿੰਦਗੀ ਦਾ ਪੜਾਅ ਇੱਕ ਇੱਕ ਸਵਾਸ ਰੱਬ ਦਾ ਭਾਣਾ। ਜਿਹਨੇ ਸਮਝ ਲਿਆ ਵਾ ਹੈ ਕਿ ਜੋ ਕੁਛ ਹੈ ਤੇਰੇ ਭਾਣੇ ਰਜ਼ਾ 'ਚ, ਮੈਂ ਕੁਝ ਨਹੀਂ ਕਰ ਸਕਦਾ, ਵਹੀ ਹੋਤਾ ਹੈ ਜੋ ਮਨਜ਼ੂਰੇ ਖੁਦਾ ਹੋਤਾ ਹੈ, ਮੈਂ ਉਹਦੇ 'ਚ ਆ ਗਿਆ, ਹੁਕਮ 'ਚ ਆ ਗਿਆ, ਹੁਕਮ ਤੱਕ ਚਲਿਆ ਜਾਏਗਾ। ਖਿਆਲ ਨਾ ਸੁਣਿਓ ਗੱਲ, ਹੁਕਮ 'ਚ ਆ ਗਿਆ, ਹੁਕਮੀ ਤੱਕ ਚਲਿਆ ਜਾਏਗਾ। ਹੁਕਮੀ ਜਿਹਨੇ ਹੁਕਮ ਕਰਨਾ ਹੈ, ਹੁਕਮ ਹੈ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਈ, ਜੈਸੀ ਆਗਿਆ ਕੀਨੀ ਠਾਕੁਰ, ਤਿਸ 'ਤੇ ਮੁੱਖ ਨਹੀਂ ਮੋੜਿਓ। ਇੱਕ ਦਾ ਹੁਕਮ ਸਾਰੀ ਸ੍ਰਿਸ਼ਟੀ 'ਤੇ ਚੱਲ ਰਿਹਾ। ਪਾਤਸ਼ਾਹ ਕਹਿੰਦੇ ਜਿਹੜੇ ਉਹਦੇ ਭਾਣੇ 'ਚ ਆ ਗਏ, ਹੁਕਮ 'ਚ ਆ ਗਏ, ਪਰਮਾਤਮਾ ਵਿੱਚ ਸਮਾ ਗਏ, ਲੀਨ ਹੋ ਗਏ ਉਹਦੇ 'ਚ। ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੇ ਕਾ, ਇੱਕੋ ਦਾ ਹੀ ਹੁਕਮ। ਜਨਮ ਹੈ ਤਾਂ ਵੀ ਮਾਲਕ ਦਾ ਹੁਕਮ, ਮੌਤ ਹੈ ਤਾਂ ਵੀ ਪਰਮਾਤਮਾ ਦਾ ਹੁਕਮ। ਘਰ ਦੇ ਵਿੱਚ ਅਮੀਰੀ ਆ ਗਈ, ਧਨ ਦੌਲਤ ਬਹੁਤ ਆ, ਤਾਂ ਵੀ ਮਾਲਕ ਦਾ ਹੁਕਮ। ਗਰੀਬੀ ਆ ਤਾਂ ਵੀ ਮਾਲਕ ਦਾ ਹੁਕਮ। ਸੁੱਖ ਹੈ ਤਾਂ ਵੀ ਹੁਕਮ, ਦੁੱਖ ਆ ਗਿਆ ਤਾਂ ਵੀ ਹੁਕਮ। ਰਜ਼ਾ ਹੈ ਉਸ ਦੀ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਕੀ ਆ ਇਹ ਸਾਰਾ ਕੁਛ, ਸਭ ਤੇਰੇ ਚੋਜ ਵਡਾਣਾ, ਤੇਰੇ ਚੋਜ। ਅੱਜ ਤੇਰੇ ਕੋਲ ਬੰਦੇ ਆ ਚਾਰ ਟਕੇ ਹੋਣ, ਮਤ ਸਮਝੀ ਮੈਂ ਬੜਾ ਸਿਆਣਾ, ਮੇਰੇ ਕੋਲ ਚਾਰ ਟਕੇ ਆ ਗਏ, ਮੈਂ ਬੜੀ ਕਮਾਈ ਕੀਤੀ ਹੈ। ਫਲਾਣਾ ਬੰਦਾ ਮੰਗ ਕੇ ਖਾਂਦਾ, ਉਹ ਤੇ ਪਾਗਲ ਆ, ਉਹਦੇ ਕੋਲ ਛੋਟਾ ਜਿਹਾ ਘਰ ਆ, ਉਹ ਤੇ ਪਾਗਲ ਆ। ਮੈਂ ਵੇਖੋ ਦਿਨਾਂ 'ਚ ਕਿੱਡਾ ਵੱਡਾ ਘਰ ਬਣਾ ਲਿਆ, ਆਪਣੇ ਆਪ ਨੂੰ ਸਿਆਣਾ ਨਾ ਸਮਝਣ ਲੱਗ ਪਈ। ਅੱਜ ਚਾਰ ਟਕੇ ਤੇਰੇ ਕੋਲ ਹੋਣ, ਆਉਣ ਵਾਲਾ ਕੱਲ੍ਹ ਕਿਸੇ ਨੇ ਨਹੀਂ ਉਹ ਵੇਖਿਆ। ਨਾ ਜਾਣਾ ਮੂਰਖ ਹੈ ਕੋਈ, ਨਾ ਜਾਣਾ ਸਿਆਣਾ। ਅੱਜ ਚਾਰ ਟਕੇ ਤੇਰੇ ਕੋਲ ਹੋਣ, ਮਤ ਸਮਝੀ ਕਿ ਅੱਜ ਚਾਰ ਟਕੇ ਮੇਰੇ ਕੋਲ ਆ ਅਤੇ ਮੈਂ ਬਹੁਤ ਸਿਆਣਾ ਆ, ਦੂਸਰੇ ਕੋਲ ਕੁਝ ਨਹੀਂ ਹੈਗਾ, ਮੰਗ ਕੇ ਖਾਂਦਾ ਅਤੇ ਉਹ ਮੂਰਖ ਆ। ਨਹੀਂ, ਜਿਹਦੇ ਕੋਲ ਚਾਰ ਟਕੇ ਵੀ ਹੈਗੇ ਆ, ਉਹ ਵੀ ਮਾਲਕ ਪਰਮਾਤਮਾ ਨੇ ਦਿੱਤੇ ਆ। ਜੇ ਕੋਈ ਭਿੱਖਿਆ ਮੰਗ ਰਿਹਾ, ਉਹਨੂੰ ਮੰਗਣ ਵੀ ਰੱਬ ਨੇ ਲਾਇਆ, ਸਭਨਾਂ 'ਤੇ ਉਹਦਾ ਹੁਕਮ ਵਰਤ ਰਿਹਾ, ਇੱਕ ਦਾ ਹੁਕਮ, ਉਹਦੀ ਰਜ਼ਾ 'ਚ ਰਿਹਾ ਕਰ। ਇੱਥੇ ਸ਼ਾਹ ਜਹਾਨ ਵਰਗੇ, ਜਿਨ੍ਹਾਂ ਦਾ ਕਦੇ ਦੁਨੀਆ 'ਤੇ ਹਿੰਦੁਸਤਾਨ 'ਤੇ ਹੁਕਮ ਚੱਲਦਾ ਸੀ, ਉਹਦਾ ਖੁਦ ਲੜਕਾ ਔਰੰਗਜ਼ੇਬ ਦੋ ਕਟੋਰੇ ਪਾਣੀ ਦੇ ਪੀਣ ਵਾਸਤੇ ਨਹੀਂ ਦਿੰਦਾ। ਆਉਣ ਵਾਲਾ ਕੱਲ੍ਹ ਕਿਸੇ ਨੇ ਨਹੀਂ ਵੇਖਿਆ, ਉਹਦੇ ਭੈ 'ਚ ਰਿਹਾ ਕਰ, ਉਹਦੇ ਖੌਫ ਖਾਇਆ ਕਰ ਉਹਦਾ। ਅੱਜ ਉਹਨੇ ਸੁੰਦਰ ਸਰੀਰ ਦਿੱਤਾ ਆ, ਹੰਕਾਰੀ ਨਾ ਹੋ ਜੀ, ਆਉਣ ਵਾਲਾ ਕੱਲ੍ਹ ਕਿਸੇ ਨੇ ਨਹੀਂ ਵੇਖਿਆ, ਕਿਸੇ ਨੂੰ ਨਹੀਂ ਪਤਾ ਆਉਣ ਵਾਲਾ ਕੱਲ੍ਹ ਕਿਹੋ ਜਿਹਾ ਚੜ੍ਹਨਾ। ਉਹਦੇ ਭਾਣੇ 'ਚ ਉਹਦਾ ਖੌਫ ਖਾਇਆ ਕਰ, ਉਹਦੀ ਰਜ਼ਾ 'ਚ ਰਾਜੀ ਰਹਿ। ਕਿਉਂ? ਕਿਉਂਕਿ ਉਹਦੀ ਨਦਰ ਇਕੱਲੀ ਬਖਸ਼ਿਸ਼ ਦੀ ਨਦਰ ਹੀ ਨਹੀਂ ਹੈ, ਖਿਆਲ ਨਾ ਸੁਣਿਓ, ਬਖਸ਼ਿਸ਼ ਦੀ ਨਦਰ ਕਰੇ ਤੇ ਨਾਨਕ ਨਦਰੀ ਨਦਰ ਕੀ ਕਰ ਦਿੰਦੇ ਜੀ, ਨਿਹਾਲ। ਇੱਕ ਨਦਰ ਹੋਰ ਜੇ ਉਹਦੀ ਰੱਬ ਦੀ, ਹੈਰਾਨ ਹੋ ਜਾਈਦਾ ਪੜ੍ਹ ਕੇ ਬਾਣੀ। ਜੇ ਬਖਸ਼ਿਸ਼ ਦੀ ਨਦਰ ਕਰੇ, ਇਹਨੂੰ ਨਦਰੇ ਕਰਮ ਕਹਿੰਦੇ ਆ, ਨਦਰੇ ਕਰਮ, ਕਰਮ ਬਖਸ਼ਿਸ਼ ਨੂੰ ਕਹਿੰਦੇ ਆ। ਜਿਨ ਕੋ ਨਦਰ ਕਰਮ ਤਿੰਨਕਾਰ, ਜਪਜੀ ਸਾਹਿਬ ਦੀ ਅਖੀਰਲੀ ਪੌੜੀ। ਜਿਨ ਕੋ ਨਦਰ ਕਰਮ, ਨਦਰ ਕਰਮ ਬਖਸ਼ਿਸ਼ ਦੀ ਨਦਰ, ਜਿਨ ਕੋ ਨਦਰ ਕਰਮ ਤਿੰਨਕਾਰ, ਨਾਨਕ ਨਦਰੀ ਨਦਰ ਨਿਹਾਲ। ਨਦਰੇ ਕਰਮ ਹੋ ਗਈ, ਬਖਸ਼ਿਸ਼ ਦੀ ਨਦਰ ਹੋ ਗਈ ਤੇ ਨਿਹਾਲ ਕਰ ਦਿੱਤਾ। ਦੂਸਰੀ ਨਦਰ ਕਿਹੜੀ? ਰੱਬ ਦੀ ਆਸਾ ਦੀ ਵਾਰ 'ਚ। ਨਦਰ ਉਪੱਠੀ ਜੇ ਕਰੇ, ਸੁਲਤਾਨਾ ਕਾਹੋ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਉਪੱਠੀ ਨਦਰ ਕਰਦੇ, ਘਾਹ ਨਾ ਮਿਲਾ ਦਿੰਦਾ, ਘਾਹ ਨਾ ਖੇਹ ਨਾ ਮਿਲਾ ਦਿੰਦਾ, ਕੱਖਾਂ ਨਾਲ ਮਿੱਟੀ 'ਚ ਮਿਲਾ ਦਿੰਦਾ। ਉਪੱਠੀ ਨਦਰ ਕਰਦੇ, ਦਰ ਮੰਗਣ ਭਿੱਖ ਨਾ ਪਾਏਂਦਾ, ਇਹੋ ਜਿਹਾ ਭਿਖਾਰੀ ਬਣਾ ਦਿੰਦਾ, ਕਿਸੇ ਦੇ ਦਰਵਾਜ਼ੇ 'ਤੇ ਮੰਗਣ ਜਾਏ ਕੋਈ ਭਿੱਖਿਆ ਨਹੀਂ ਪਾਉਂਦਾ ਤੈਨੂੰ। ਇਸ ਲਈ ਉਪੱਠੀ ਨਦਰ ਤੋਂ ਬਚ, ਮਾਲਕਾ ਕਿਤੇ ਉਪੱਠੀ ਨਦਰ ਨਾ ਕਰ ਦੇਈਂ, ਬਖਸ਼ਿਸ਼ ਕਰ, ਨਦਰੇ ਕਰਮ ਰੱਖ ਮੇਰੇ 'ਤੇ, ਆਪਣੀ ਬਖਸ਼ਿਸ਼ ਦੀ ਨਦਰ ਫੇਰੀ ਰੱਖ। ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੇ ਕਾ, ਇਹ ਸਾਰਾ ਕੁਛ ਉਹਦਾ ਹੁਕਮ ਆ। ਹੁਕਮੇ ਬੁੱਝ ਸਮਾਵੇਂਗੇ, ਇਹ ਹੁਕਮ ਨੂੰ ਬੁੱਝ ਕੇ ਉਹਦੇ ਵਿੱਚ ਹੀ ਸਮਾ ਜਾਈਏ, ਲੀਨ ਹੋ ਜਾਈਏ, ਕਿਉਂਕਿ ਇੱਕ ਤੋਂ ਬਿਨਾਂ, ਨਿਰੰਕਾਰ ਵਾਹਿਗੁਰੂ ਤੋਂ ਬਿਨਾਂ ਹੋਰ ਸੰਸਾਰ 'ਚ ਕਿਸੇ ਦਾ ਹੁਕਮ ਨਹੀਂ। ਤੈਨੂੰ ਤੇ ਗੁਰੂ ਨਾਨਕ ਨੇ ਬਖਸ਼ਿਸ਼ ਹੀ ਐਡੀ ਵੱਡੀ ਦੇ ਦਿੱਤੀ ਆ। ਗੁਰੂ ਦੇ ਸਿੱਖ ਅਖਵਾਉਣ ਵਾਲਿਆ, ਗੁਰੂ ਦੇ ਸਿੱਖੋ, ਗੁਰੂ ਦੇ ਲਾਲ ਪਿਆਰਿਓ, ਤੁਹਾਡੇ 'ਤੇ ਦਸ਼ਮੇਸ਼ ਨੇ ਕਿਰਪਾ ਹੀ ਐਡੀ ਵੱਡੀ ਕਰ ਦਿੱਤੀ ਆ, ਤੁਹਾਨੂੰ ਸਭ ਕਰਮਾਂ ਕਾਂਢਾਂ 'ਚੋਂ ਕੱਢ ਦਿੱਤਾ ਉਹਨੇ। ਕਿਸੇ 33 ਕਰੋੜ ਦੇਵਤੇ ਦੇ ਤੁਸੀਂ ਪੁਜਾਰੀ ਨਹੀਂ ਜੇ, ਕਿਸੇ ਦੇਵੀ ਅੱਗੇ ਤੁਸੀਂ ਨਹੀਂ ਨੱਕ ਰਗੜਨਾ, ਕਿਸੇ ਦੇਵੀ ਦੇਵਤੇ ਅੱਗੇ ਤੁਸੀਂ ਮੱਥਾ ਨਹੀਂ ਟੇਕਣਾ, ਕਿਸੇ ਕਬਰਾਂ ਮੜੀਆਂ ਮਸਾਣਾਂ 'ਤੇ ਤੁਸੀਂ ਮੱਥਾ ਨਹੀਂ ਟੇਕਣਾ, ਕਿਸੇ ਪਿੱਪਲ ਦੇ ਬੂਟੇ ਨੂੰ ਤੁਸੀਂ ਧਾਗੇ ਨਹੀਂ ਬੰਨਣੇ। ਸੱਜਣੋ, ਕਿਤੇ ਵੀ ਕੋਈ ਵਰਤ ਆਦਿਕ ਜਿਹੜੇ ਉਹ ਤੁਸੀਂ ਨਹੀਂ ਰੱਖਣੇ, ਸਿੱਧਾ ਡਾਇਰੈਕਟ ਤੁਹਾਡਾ ਰੱਬ ਨਾਲ ਸੰਬੰਧ ਬਣਾ ਦਿੱਤਾ ਉਹਨੇ। ਪੂਜਾ ਅਕਾਲ ਕੀ, ਰੱਬ ਦਾ ਪੁਜਾਰੀ ਬਣਾ ਦਿੱਤਾ ਤੈਨੂੰ, ਪਰਮੇਸ਼ਰ ਦਾ ਪੁਜਾਰੀ ਬਣਾ ਦਿੱਤਾ। ਸ਼ਬਦ ਨਾਲ ਸਾਂਝ ਪਾਈ ਰੱਖ, ਬਾਣੀ ਨਾਲ ਸਾਂਝ ਪਾਈ ਰੱਖ, ਅਤੇ ਪਰਮਾਤਮਾ ਨਾਲ ਜੁੜਿਆ ਰਹੇ। ਤੈਨੂੰ ਤੇ ਸਭ ਕਰਮ ਕਾਂਢਾਂ 'ਚੋਂ ਕੱਢ ਦਿੱਤਾ ਉਹਨੇ, ਉਹ ਕਹਿੰਦਾ ਸਿੱਧਾ ਡਾਇਰੈਕਟ ਸੰਬੰਧ ਤੇਰਾ ਪਰਮਾਤਮਾ ਨਾਲ ਆ, ਤੈਨੂੰ ਕਿਸੇ ਦੇਵੀ ਦੇਵਤੇ ਤੇ ਇਹਨਾਂ ਵਿਚੋਲਿਆਂ ਦੀ ਕੋਈ ਲੋੜ ਨਹੀਂ, ਸ਼ਬਦ ਨਾਲ ਬਾਣੀ ਨਾਲ ਸਾਂਝ ਪਾਈ ਰੱਖ। ਇੱਕ ਦਲੀਲ ਦੋ ਤਿੰਨ ਮਿੰਟ ਦੀ ਦੇਣ ਲੱਗਾ ਰਹਿੰਦੇ ਸਮੇਂ 'ਚ, ਆ ਧਿਆਨ ਨਾਲ ਗੱਲ ਸੁਣਿਓ। 1857 ਸੰਨ ਦੇ ਵਿੱਚ ਇੰਡੀਆ ਦੇ ਵਿੱਚ ਇੱਕ ਲਹਿਰ ਚੱਲੀ, ਉਹਨੂੰ ਕਹਿੰਦੇ ਸੀ ਗਦਰ ਲਹਿਰ। 1857 'ਚ ਇਹ ਚੱਲੀ ਸੀਗੀ ਗਦਰ ਲਹਿਰ। ਜਦੋਂ ਇਹ ਗਦਰ ਲਹਿਰ ਥੋੜ੍ਹੀ ਜਿਹੀ ਸਮਾਪਤ ਹੋਈ, ਖਤਮ ਹੋਈ, ਉਸ ਵੇਲੇ ਦੀ ਮੈਂ ਹਿਸਟਰੀ ਪੜ੍ਹੀ ਹੈ ਇੰਡੀਆ ਦੀ। ਅੰਗਰੇਜ਼ ਲੋਕਾਂ ਦਾ ਰਾਜ ਹੋ ਗਿਆ ਸੀ ਕੁਝ ਸਮਾਂ ਪਹਿਲਾਂ ਉੱਥੇ। ਦਿੱਲੀ ਦੇ ਆਲੇ ਦੁਆਲੇ ਜਿਹੜੀ ਕ੍ਰਿਸਚੈਨਿਟੀ ਹੈ ਨਾ, ਈਸਾਈ ਮਤ ਹੈ ਜਿਹੜਾ, ਇਹਦਾ ਪ੍ਰਚਾਰ ਇਹਨਾਂ ਦਿਨਾਂ 'ਚ ਸਭ ਤੋਂ ਜ਼ਿਆਦਾ ਹੋਇਆ ਇੰਡੀਆ 'ਚ। ਉਦੋਂ ਬਹੁਤੇ ਲੋਕ ਈਸਾਈ ਬਣੇ ਇੰਡੀਆ 'ਚ। ਦਿੱਲੀ ਦੀ ਧਰਤੀ 'ਤੇ ਇਹਨਾਂ ਵਿਚਾਰਿਆ ਕਿ ਆਲੇ ਦੁਆਲੇ ਆਪਣੇ ਧਰਮ ਦਾ ਪ੍ਰਚਾਰ ਕਰਕੇ ਰਾਜ ਆਪਣਾ ਹੋ ਗਿਆ, ਹੁਣ ਆਪਣੇ ਧਰਮ ਦੀ ਗੱਲ ਕਰੋ। ਇੱਥੇ ਕਰੋੜਾਂ ਲੋਕ ਅੱਜ ਇੰਡੀਆ 'ਚ ਈਸਾਈ ਮਤ ਗ੍ਰਹਿਣ ਕਰ ਚੁੱਕੇ। ਬਹੁਤ ਪ੍ਰਚਾਰ ਕੀਤਾ ਉਹਨਾਂ ਲੋਕਾਂ ਨੇ ਆਪਣੇ ਧਰਮ ਦਾ, ਸਾਧਨ ਵੀ ਸਨ ਉਹਨਾਂ ਲੋਕਾਂ ਕੋਲ। ਉਹਨਾਂ ਨੇ ਜਦੋਂ ਪ੍ਰਚਾਰ ਆਰੰਭਿਆ, ਇੱਕ ਪਾਦਰੀ ਹੋਇਆ ਉਸ ਵੇਲੇ ਦਾ, ਇਹਦਾ ਨਾਂ ਸੀ ਮਿਸਟਰ ਫਲੇਲ, ਮੈਂ ਇਹਨੂੰ ਪੜ੍ਹਿਆ। ਇਹਨੇ 8-9 ਮਹੀਨੇ ਲਗਾਤਾਰ ਲਾ ਕੇ ਨਾ ਬੜੀ ਮਿਹਨਤ ਕੀਤੀ। ਮਿਹਨਤ ਕਸ਼ ਲੋਕ ਸੀ ਉਹ, ਪ੍ਰਚਾਰਕ ਵੀ ਜਿਹੜੇ ਸਨ ਉਹਨਾਂ ਦੇ। ਇਹਨੇ 8-9 ਮਹੀਨੇ ਲਗਾਤਾਰ ਮਿਹਨਤ ਕੀਤੀ ਅਤੇ ਉਹਨੇ ਹਿੰਦੀ ਅਤੇ ਪੰਜਾਬੀ ਸਿੱਖ ਲਈ। ਉਹਨੇ ਅੰਗਰੇਜ਼ ਸੀਗਾ, ਇਹ ਪਾਦਰੀ ਸੀ। ਇਹ ਜਦੋਂ ਇਹ ਵਾਹਵਾ ਹਿੰਦੀ ਪੰਜਾਬੀ ਬੋਲਣ ਲੱਗ ਪਿਆ ਨਾ, ਜ਼ਿਆਦਾ ਹਿੰਦੀ ਬੋਲਦਾ ਸੀ ਇਹਨੇ ਦਿੱਲੀ ਵਿੱਚ ਆਪਣੇ ਮਤ ਦੀ ਧਰਮ ਦੀ ਇੱਕ ਬੜੀ ਵੱਡੀ ਕਾਨਫਰੰਸ ਕੀਤੀ ਇਹਨੇ, ਮਿਸਟਰ ਫਲੇਲ, ਇਹਨੇ ਪਾਦਰੀ ਨੇ। ਹੁਣ ਕੁਰਸੀਆਂ ਲੱਗੀਆਂ ਹੋਈਆਂ, ਇਹਨੇ ਆਪਣਾ ਲੈਕਚਰ ਸ਼ੁਰੂ ਕੀਤਾ। ਗੁਰੂ ਦੇ ਸਿੱਖੋ, ਮੈਂ ਤੁਹਾਨੂੰ ਇਹ ਗੱਲ ਇਸ ਕਰਕੇ ਦੱਸਣ ਲੱਗਾ, ਅੱਜ ਉਹ ਜਾਗ੍ਰਿਤੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਜਦੋਂ ਇਹਨੇ ਪਾਦਰੀ ਮਿਸਟਰ ਫਲੇਲ ਨੇ ਆਪਣਾ ਲੈਕਚਰ ਸ਼ੁਰੂ ਕੀਤਾ ਨਾ, ਇਹਨੇ ਆਪਣੇ ਲੈਕਚਰ 'ਚ ਇੱਕ ਗੱਲ ਆਖੀ। ਇਹ ਪਤਾ ਕੀ ਕਹਿੰਦਾ ਆਪਣੇ ਲੈਕਚਰ 'ਚ? ਕਹਿੰਦਾ ਜਿਹੜਾ ਹਜ਼ਰਤ ਈਸਾ ਮਸੀਹ ਆ, ਭਾਵ ਜੀਸਸ, ਜਿਸ ਨੂੰ ਸ਼ਹਾਦਤ ਤੋਂ ਬਾਅਦ ਕ੍ਰਾਈਸਟ ਕਹਿੰਦੇ ਆ, ਇਹ ਕ੍ਰਿਸਚੈਨਿਟੀ ਦਾ, ਈਸਾਈ ਮਤ ਦਾ ਮੁਖੀ ਹੈ, ਉਹਨਾਂ ਦਾ ਆਗੂ। ਕਹਿੰਦਾ ਜਿਹੜਾ ਹਜ਼ਰਤ ਈਸਾ ਮਸੀਹ ਆ, ਜੀਸਸ, ਇਹ ਰੱਬ ਦਾ ਪੁੱਤਰ ਹੈ, ਰੱਬ ਦਾ ਪੋਤਿਆ ਹੈ, ਇਹ ਗੋਡ ਸਨ ਹੈ, ਗੋਡ ਸਨ, ਰੱਬ ਦਾ ਪੋਤਿਆ ਹੈ, ਰੱਬ ਦਾ ਬੇਟਾ ਵਾ ਹੈ, ਪਰਮਾਤਮਾ ਦਾ। ਤੁਸੀਂ ਜੋ ਮੰਗੋਗੇ ਉਹ ਤੁਹਾਨੂੰ ਦੇ ਸਕਦਾ, ਜੋ ਕਹੋਗੇ ਤੁਹਾਡੀ ਝੋਲੀ 'ਚ ਪਾ ਸਕਦਾ ਉਹ। ਇਸ ਲਈ ਤੁਸੀਂ ਈਸਾਈ ਬਣਨ ਦੀ ਕੋਸ਼ਿਸ਼ ਕਰੋ ਅਤੇ ਗੋਡ ਸਾਨਿਆ ਜਿਹੜਾ ਹਜ਼ਰਤ ਈਸਾ ਮਸੀਹ, ਜੀਸਸ, ਉਹਦੇ 'ਤੇ ਭਰੋਸਾ ਲਿਆਓ, ਵਿਸ਼ਵਾਸ ਲਿਆਓ, ਤੁਸੀਂ ਜੋ ਕਹੋਗੇ ਤੁਹਾਨੂੰ ਦਏਗਾ ਜੀਵਨ 'ਚੋਂ। ਜਦੋਂ ਇੰਨੀ ਗੱਲ ਅਜੇ ਉਹਨੇ ਬੋਲੀ, 5-7 ਮਿੰਟ ਹੋਏ ਅਜੇ ਉਹਨੂੰ ਆਪਣਾ ਲੈਕਚਰ ਸ਼ੁਰੂ ਕੀਤਿਆਂ ਨੂੰ, ਮਗਰ ਇੱਕ ਬਜ਼ੁਰਗ ਬੈਠਾ ਆਪਣੀ ਸੀਟ 'ਤੇ ਉੱਠ ਕੇ ਖੜਾ ਹੋ ਗਿਆ। ਬਜ਼ੁਰਗ, ਆ ਗੱਲ ਧਿਆਨ ਨਾਲ ਸੁਣਿਓ, ਉੱਠ ਕੇ ਖੜਾ ਹੋ ਗਿਆ ਬਜ਼ੁਰਗ। ਉਹਨੇ ਕਿਹਾ, ਪਾਦਰੀ ਸਾਹਿਬ ਆਪਣਾ ਲੈਕਚਰ ਰੋਕੋ ਇੱਕ ਮਿੰਟ। ਰੋਕ ਲਿਆ ਉਹਨੇ। ਕਹਿੰਦਾ, ਪਾਦਰੀ ਸਾਹਿਬ, ਜਿਹੜੀ ਗੱਲ ਤੁਸੀਂ ਹੁਣੇ ਕਹੀ ਆ, 2 ਮਿੰਟ ਦੇ ਅੰਦਰ ਅੰਦਰ ਇੱਕ ਵਾਰੀ ਦੁਬਾਰਾ ਰਿਪੀਟ ਕਰੋ, ਇਹਨੂੰ ਬੋਲੋ ਦੁਬਾਰਾ। ਉਹ ਫਿਰ ਬੋਲਿਆ ਪਾਦਰੀ, ਕਹਿੰਦਾ ਜਿਹੜਾ ਹਜ਼ਰਤ ਈਸਾ ਮਸੀਹ ਆ, ਭਾਵ ਜੀਸਸ ਆ, ਜਿਹੜਾ ਉਹ ਗੋਡ ਸਨ ਆ, ਰੱਬ ਦਾ ਪੁੱਤ ਆ, ਉਹ ਪਰਮਾਤਮਾ ਦਾ, ਪਰਮੇਸ਼ਰ ਦਾ ਪੁੱਤ ਹੈ, ਉਹ ਅੱਲਾ ਦਾ। ਇਸ ਕਰਕੇ ਤੁਸੀਂ ਉਹਦੇ 'ਤੇ ਭਰੋਸਾ ਰੱਖੋ, ਜੋ ਤੁਸੀਂ ਕਹੋਗੇ ਉਹ ਮਿਲੇਗਾ। ਉਹ ਬਜ਼ੁਰਗ ਕਹਿੰਦਾ, ਬਸ ਹੁਣ ਮੇਰੇ ਬੋਲਣ ਦੀ ਵਾਰੀ, ਬੋਲਾਂ ਕੁਛ? ਉਹ ਪਾਦਰੀ ਕਹਿੰਦਾ, ਬੋਲ ਬਜ਼ੁਰਗਾ। ਕਹਿੰਦਾ, ਜਿਹੜਾ ਜੀਸਸ ਆ, ਇਹ ਰੱਬ ਦਾ ਬੇਟਾ ਵਾ, ਰੱਬ ਦਾ ਪੋਤਿਆ ਹੈ, ਉਹਦੇ 'ਤੇ ਭਰੋਸਾ ਲਿਆਓ ਨਾ, ਜੀਸਸ 'ਤੇ। ਉਹ ਪਾਦਰੀ ਕਹਿੰਦਾ, ਹਾਂ। ਉਹ ਬਜ਼ੁਰਗ ਕਹਿੰਦਾ, ਜਿਹੜਾ ਰੱਬ ਆ, ਉਹ ਜਿਉਂਦਾ ਵਾ ਕਿ ਮਰ ਗਿਆ ਆ? ਜਿਹੜਾ ਰੱਬ ਆ, ਪਰਮਾਤਮਾ ਆ, ਉਹ ਜਿਉਂਦਾ ਵਾ ਕਿ ਮਰ ਗਿਆ ਆ? ਪਾਦਰੀ ਕਹਿੰਦਾ, ਰੱਬ ਤਾਂ ਜਿਉਂਦਾ ਹੀ ਆ, ਜਿਹੜਾ ਗੋਡ ਆ ਉਹ ਤਾਂ ਜਿਉਂਦਾ। ਉਹ ਬਜ਼ੁਰਗ ਕਹਿੰਦਾ, ਜੇ ਰੱਬ ਜਿਉਂਦਾ ਆ ਤਾਂ ਉਹਦੇ ਮੁੰਡੇ ਨਾਲ ਸਾਂਝ ਪਾਉਣ ਦੀ ਕੀ ਲੋੜ ਹੈ ਸਾਨੂੰ? ਜੇ ਰੱਬ ਅਜੇ ਜਿਉਂਦਾ ਤੁਰਿਆ ਫਿਰਦਾ, ਜਾਂ ਤਾਂ ਰੱਬ ਮਰ ਗਿਆ ਹੋਵੇ ਨਾ, ਅਤੇ ਉਹਦੇ ਮੁੰਡੇ ਅੱਗੇ ਮੱਥਾ ਟੇਕ ਲਈਏ, ਨਮਸਕਾਰ ਕਰ ਲਈਏ। ਰੱਬ ਤਾਂ ਜਿਉਂਦਾ ਆ, ਅਤੇ ਜੇ ਰੱਬ ਜਿਉਂਦਾ ਤਾਂ ਉਹਦੇ ਪੁੱਤ ਦੀ ਸਾਨੂੰ ਕੀ ਲੋੜ ਆ? ਸਾਡਾ ਡਾਇਰੈਕਟ ਸਿੱਧਾ ਸੰਬੰਧ ਉਹਦੇ ਰੱਬ ਨਾਲ ਆ, ਸਾਨੂੰ ਉਹਦੇ ਪੁੱਤ ਦੀ ਕੀ ਲੋੜ ਆ? ਤੂੰ ਉਹਦਾ ਰੱਬ ਦਾ ਪੁੱਤ ਜੂ ਉਹਨੂੰ ਦੱਸਦਾ, ਅਤੇ ਤੇਰੇ ਜੀਸਸ ਨੇ ਰੱਬ ਕੋਲੋਂ ਹੀ ਕੁਝ ਨਾ ਕੁਝ ਲੈ ਕੇ ਦੇਣਾ। ਆ ਖਿਆਲ ਨਾ ਸੁਣਿਓ ਗੱਲ, ਜੀਸਸ ਰੱਬ ਦਾ ਬੇਟਾ ਵਾ ਅਤੇ ਉਹਨੇ ਰੱਬ ਕੋਲੋਂ ਹੀ ਕੁਝ ਲੈ ਕੇ ਦੇਣਾ? ਉਹ ਪਾਦਰੀ ਕਹਿੰਦਾ, ਹਾਂ। ਅਤੇ ਕਹਿੰਦਾ, ਜੇ ਉਹਨੇ ਲੈ ਕੇ ਜੂ ਦੇਣਾ ਰੱਬ ਕੋਲੋਂ, ਅਤੇ ਸਾਡਾ ਸਿੱਧਾ ਸੰਬੰਧ ਰੱਬ ਨਾਲ ਆ, ਸਾਡੇ ਗੁਰੂ ਨੇ ਰੱਬ ਨਾਲ ਜੋੜਿਆ, ਸਾਨੂੰ ਉਹਦੀ ਕੀ ਲੋੜ ਹੈ? ਨਾਲੇ ਸਾਡੇ ਘਰਾਂ ਦੀ ਮਰਿਆਦਾ ਦੱਸਦੀ ਹੈ ਪਾਦਰੀ ਸਾਹਿਬ, ਸਾਡੇ ਘਰਾਂ ਦੀ ਇੱਕ ਮਰਿਆਦਾ ਵਾ। ਉਹ ਪਾਦਰੀ ਕਹਿੰਦਾ, ਕੀ? ਕਹਿੰਦਾ ਜਿੰਨੀ ਦੇਰ ਬਾਪ ਬੈਠਾ ਆ ਉਨੀ ਦੇਰ ਜਿਹੜੇ ਪੋਤੇ ਆ ਉਹ ਹਰ ਗੱਲ ਬਾਪ ਕੋਲੋਂ ਪੁੱਛ ਕੇ ਕਰਦੇ ਆ। ਇਹ ਸਾਡੇ ਘਰਾਂ ਦੀ ਮਰਿਆਦਾ ਹੈ। ਇਸ ਕਰਕੇ ਜੇ ਬਾਪ ਬੈਠਾ ਆ ਅਜੇ ਪੁੱਤਰ ਦੀ ਨਹੀਂ ਚੱਲਦੀ, ਹਾਲੇ ਨਹੀਂ ਪੁੱਤਰ ਦੀ ਚੱਲਦੀ ਜਿੰਨੀ ਦੇਰ ਬਾਪੂ ਬੈਠਾ। ਇਸ ਕਰਕੇ ਸਾਡੀ ਬਾਪ ਨਾਲ ਸਾਂਝ ਹੈ। ਅਤੇ ਜੇ ਬਾਪ ਜੀਣਾ ਜਾਗਦਾ ਤਾਂ ਫਿਰ ਤੇਰੇ ਲੈਕਚਰ ਦੀ ਵੀ ਕੋਈ ਲੋੜ ਨਹੀਂ, ਤੇਰੇ ਲੈਕਚਰ ਦੀ ਕਾਹਦੀ ਲੋੜ ਆ ਫਿਰ। ਸੱਜਣੋ ਇਹ 1858 ਦੀ ਗੱਲ ਹੈ। ਹੱਥ ਜੋੜ ਕੇ ਖਲੋ ਗਿਆ, ਹੱਥ ਜੋੜ ਕੇ ਖਲੋ ਗਿਆ ਮਿਸਟਰ ਫਲੇਲ ਪਾਦਰੀ। ਕਹਿੰਦਾ ਤੁਸੀਂ ਪਹਿਲਾਂ ਸਿੱਖੇ ਹੋਏ ਲੋਕ ਜੇ, ਇਹਦਾ ਮਤਲਬ ਮੇਰਾ ਲੈਕਚਰ ਤੁਹਾਡੇ ਅੱਗੇ ਨਹੀਂ ਚੱਲ ਸਕਦਾ, ਮੇਰੀਆਂ ਬਾਤਾਂ ਤੁਹਾਡੇ ਅੱਗੇ ਨਹੀਂ ਚੱਲ ਸਕਦੀਆਂ। ਉਹ ਗੁਰੂ ਦੇ ਸਿੱਖੋ, ਕਿੰਨੀ ਜਾਗ੍ਰਿਤੀ ਹੋਊਗੀ ਉਸ ਬਜ਼ੁਰਗ ਦੇ ਅੰਦਰ। ਇਹ ਮੈਂ ਪੜ੍ਹਿਆ ਵਾ ਬਚਨ, ਕਿਤਨੀ ਜਾਗ੍ਰਿਤੀ ਹੋਊਗੀ ਉਹਦੇ ਅੰਦਰ। ਅੱਜ ਕੌਮ 'ਚ ਐਸੀ ਜਾਗ੍ਰਿਤੀ ਹੋਏ ਥਾਂ ਥਾਂ 'ਤੇ ਭਟਕਣਾ ਮੁੱਕ ਜਾਏ ਤੁਹਾਡੀ, ਥਾਂ ਥਾਂ 'ਤੇ ਮੱਥੇ ਟੇਕਣੇ ਮੁੱਕ ਜਾਣ ਤੁਹਾਡੀ ਸੋਚ। ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਓ, ਬਾਣੀ ਨਾਲ ਜੁੜ ਜਾਓ, ਸ਼ਬਦ ਨਾਲ ਜੁੜ ਕੇ ਤੁਸੀਂ ਰੱਬ ਦੇ ਪੁਜਾਰੀ ਹੋ, ਪਰਮਾਤਮਾ ਦੇ ਪੁਜਾਰੀ ਹੋ। ਤੁਹਾਨੂੰ ਕਿਸੇ ਦੇਵੀ ਦੇਵਤੇ ਕਿਸੇ ਅਵਤਾਰਵਾਦ ਨਾਲ ਵੀ ਨਹੀਂ ਜੋੜਿਆ, ਉਹਨਾਂ 'ਚੋਂ ਵੀ ਕੱਢ ਦਿੱਤਾ। ਸੁਣੈ ਸੁਣ ਮਿਲਿਆ ਸਮਦਰਸੀ, ਪਵਨ ਰੂਪ ਹੋਏ ਜਾਵੇਂਗੇ। ਰੱਬ ਨਾਲ ਜੁੜ ਕੇ ਤੂੰ ਰੱਬ ਵਰਗਾ ਹੋ ਜਾਏਗਾ, ਆਹ ਵੀ ਲੋਕ ਸਫਲਾ, ਪਰਲੋਕ ਵੀ ਸੁਹੇਲਾ ਬਣ ਜਾਏਗਾ। ਭੁੱਲਾਂ ਚੁੱਕਾਂ ਦੀ ਖਿਮਾ ਨਾਲ ਹੀ ਇਸੇ ਸ਼ਬਦ ਦੀ ਵਿਚਾਰ ਨੂੰ ਅੱਗੇ ਕੱਲ੍ਹ ਨੂੰ ਤੋਰਾਂਗੇ। ਸਭਨਾਂ ਨੇ ਸਮੇਂ ਨਾਲ ਪੁੱਜ ਕੇ ਲਾਹਾ ਲੈਣਾ। ਭੁੱਲਾਂ ਚੁੱਕਾਂ ਦੀ ਮੁਆਫ਼ੀ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।